ਹੋਏਰਾ ਸਤਿਗੁਰ ਹਰਗੋਬਿੰਦ ਜੀ ਵਡੇ ਬਹਾਦਰ ਤੀਰ ਮਾਰ ਨਿਕਾਸੀਓ ਖਾਨ ਕੋ ਲੱਖ ਨਿੰਦਕ ਬੇਪੀਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਇ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਅਸਥਾਨ ਔਰ ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਚ ਹਾਜ਼ਰੀਆਂ ਭਰ ਕੇ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹੋ, ਉਥੇ ਨਾਲ ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਵੀ ਮਨਾ ਰਹੇ। ਅੱਜ ਦੇ ਦਿਨ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਹੈ। ਗੁਰਿਆਈ ਦਾ ਤਿਲਕ ਦੇ ਕੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ ਤੇ ਜਿਵੇਂ ਪਹਿਲੇ ਗੁਰੂ ਸਾਹਿਬਾਨਾਂ ਦੀ ਮਰਿਆਦਾ ਚੱਲਦੀ ਆ ਰਹੀ ਸੀ, ਜਦੋਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਗੱਦੀ ਤੇ ਬੈਠੇ, ਗੁਰੂ ਘਰ ਦੇ ਜਿਹੜੇ ਮਸੰਦ ਸਨ, ਸੇਵਾਦਾਰ ਸਨ, ਉਹ ਸੇਲੀ ਤੇ ਟੋਪੀ ਲਿਆ ਕੇ ਨਾਲ ਭੇਟ ਕਰਦੇ ਸੀ। ਉਸੇ ਮਰਿਆਦਾ ਦੇ ਅਨੁਸਾਰ ਜਦੋਂ ਮਸੰਦ ਸੇਲੀ ਤੇ ਟੋਪੀ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਸੇਲੀ ਤੇ ਟੋਪੀ ਦੋਵੇਂ ਖਜ਼ਾਨੇ ਵਿਚ ਸਾਂਭ ਕੇ ਰੱਖ ਦਿਓ, ਕਿਉਂਕਿ ਹੁਣ ਸਮਾਂ ਸੇਲੀ ਤੇ ਟੋਪੀ ਧਾਰਨ ਕਰਨ ਦਾ ਨਹੀਂ ਰਹਿ ਗਿਆ, ਹੁਣ ਸਮਾਂ ਸ਼ਸਤਰ ਧਾਰਨ ਕਰਨ ਦਾ ਹੈ। ਕੁਝ ਦਿਨ ਪਹਿਲਾਂ ਹੀ ਸ਼ਸਤਰ ਤਿਆਰ ਕਰਵਾਏ ਸਨ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤੇਗਾਂ ਲਿਆਂਦੀਆਂ, ਇੱਕ ਤੇਗ ਦਿੱਤੀ, ਉਹ ਤੇਗ ਸਤਿਗੁਰਾਂ ਨੇ ਸੱਜੇ ਪਾਸੇ ਧਾਰਨ ਕਰ ਲਈ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਕੀ ਤੇਗ ਤਾਂ ਖੱਬੇ ਪਾਸੇ ਧਾਰਨ ਕਰੀ ਦੀ ਹੈ? ਤੋ ਸਤਿਗੁਰਾਂ ਨੇ ਦੂਸਰੀ ਤੇਗ ਲੈ ਕੇ ਖੱਬੇ ਪਾਸੇ ਧਾਰਨ ਕੀਤੀ ਤੇ ਸਿੱਖਾਂ ਨੂੰ ਜਵਾਬ ਦਿੱਤਾ, ਕਹਿਣ ਲੱਗੇ, ਭਾਈ ਸਿੱਖੋ, ਇਹ ਜਿਹੜੀਆਂ ਦੋ ਤੇਗਾਂ ਅਸੀਂ ਗਾਤਰੇ ਧਾਰਨ ਕੀਤੀਆਂ, ਇੱਕ ਮੀਰੀ ਦੀ ਹੈ, ਦੂਸਰੀ ਪੀਰੀ ਦੀ ਹੈ। ਇੱਕ ਨਾਲ ਮੀਰਾਂ ਦੀ ਮੀਰੀ ਖੋਹ ਕੇ ਲਿਆਵਾਂਗੇ ਤੇ ਦੂਜੀ ਨਾਲ ਪੀਰਾਂ ਦੀ ਪੀਰੀ। ਦੋ ਤੇਗਾਂ ਮੀਰੀ ਤੇ ਪੀਰੀ ਦੀਆਂ ਧਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਸ਼ਸਤਰਧਾਰੀ ਹੋ ਕੇ ਗੁਰਤਾ ਗੱਦੀ ਤੇ ਬੈਠੇ ਔਰ ਗੁਰਤਾ ਗੱਦੀ ਤੇ ਬੈਠ ਕੇ ਗੁਰਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ। ਉਹ ਕਥਾ ਇਤਿਹਾਸ ਛੇਵੇਂ ਪਾਤਸ਼ਾਹ ਜੀ ਦੀ ਚੱਲ ਹੀ ਰਹੀ, ਆਪ ਜੀ ਸਰਵਣ ਕਰ ਰਹੇ ਹੋ ਕਿ ਕਿਵੇਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ, ਆ ਚੌਥੀ ਜੰਗ ਆਰੰਭ ਹੋ ਰਹੀ ਹੈ। ਪੈਂਦੇ ਖਾਂ ਦੇ ਸਮੇਤ ਖੋਜੇ ਅਨਵਰ ਖਾਂ ਨੇ ਜਾ ਕੇ ਦੱਸਿਆ ਕਿ ਅੱਜ ਆਪਾਂ ਨੂੰ ਰਾਤ ਨੂੰ ਹੀ ਹਮਲਾ ਕਰਨਾ ਚਾਹੀਦਾ, ਕਿਉਂਕਿ ਗੁਰੂ ਜੀ ਨੂੰ ਕੋਈ ਖਬਰ ਨਹੀਂ ਹੈ ਕਿ ਫੌਜਾਂ ਆ ਗਈਆਂ ਨੇ, ਸਿਪਾਹੀ ਆ ਗਏ ਨੇ, ਉਹ ਤਾਂ ਆਪਣੇ ਸੁਭਾਵ ਨਾਲ ਹੀ ਬੈਠੇ ਨੇ, अचन चेत उन्हां ते हमला करके उन्हां नूं मार मुकाईए जां गुरू नूं कैदी बना लईए। पैंदे खां ने आख्या जी इह तां दुरुस्त गल है। कुतुब खान ने भी यही हामी भरी। काले खां समेत 75,000 तो भी वध फौजां चढ़ के चलियां जलंधर तो चले ने कह के कहंदे जी असीं तां रोपड़ नूं जा रहे हां ਤਾਂ ਜੋ ਕਿਤੇ ਗੱਲ ਸਾਡੀ ਪ੍ਰਗਟ ਹੋ ਕੇ ਸਾਹਮਣੇ ਨਾ ਆਵੇ ਕਿ ਅਸੀਂ ਹਮਲਾ ਕਰਕੇ ਗੁਰੂ ਘਰ ਜਾ ਰਹੇ ਹਾਂ। ਚਲਦਿਆਂ ਚਲਦਿਆਂ ਰਸਤੇ ਵਿਚ ਇਕ ਮਲਕ ਦਤਾਰ ਨਾਮ ਦਾ ਵੀ ਇਨ੍ਹਾਂ ਨੂੰ ਸੂਰਮਾ ਮਿਲਿਆ। ਉਹਦੇ ਨਾਲ ਵੀ ਕੁਝ ਫੌਜਾਂ ਸੀ, ਉਹਨੂੰ ਵੀ ਨਾਲ ਰਲਾ ਲਿਆ। ਚੱਲ ਕੇ ਪੈਂਦੇ ਖਾਂ ਦੇ ਪਿੰਡ ਛੋਟੇ ਮੀਰ ਪਹੁੰਚੇ ਨੇ। ਛੋਟੇ ਮੀਰ ਰਾਤ ਦਾ ਸਮਾਂ ਸੀ ਤੇ ਲੁਟੇਰੇ ਬਹੁਤ ਜ਼ਿਆਦਾ ਸੀ। ਨਾਲ ਜਦੋਂ ਧੂੜ ਉੱਡ ਕੇ ਪਿੰਡ ਤੇ ਪਈ, ਗਰਦ ਵਿਚ ਪਿੰਡ ਸਾਰਾ ਮਿਲ ਗਿਆ। ਸਾਰੇ ਪਿੰਡ ਵਿਚ ਲੁੱਟ ਖਸੁੱਟ ਸ਼ੁਰੂ ਹੋ ਗਈ, ਮਕਾਨ ਥੇ ਬਣ ਗਏ। ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਬਚਨ ਕੀਤਾ ਸੀ ਨਾ, ਛੋਟੇ ਮੀਰ ਰਸਾਤਲ ਜਹ, ਉਹ ਬਚਨ ਗੁਰੂ ਹਰਗੋਬਿੰਦ ਸਾਹਿਬ ਦਾ ਪੂਰਾ ਹੋ ਗਿਆ। ਇਸ ਤਰ੍ਹਾਂ ਸਾਰਾ ਪਿੰਡ ਤਹਿਸ ਨਹਿਸ ਹੋ ਗਿਆ। ਇਹ ਹੁਣ ਛੋਟੇ ਮੀਰ ਪਿੰਡ ਵਿਚ ਬਹਿ ਕੇ ਨਾ ਕਾਲੇ ਖਾਂ ਨੇ, ਕੁਤਬ ਖਾਂ ਨੇ, ਖੋਜੇ ਅਨਵਰ ਖਾਂ ਨੇ, ਇਨ੍ਹਾਂ ਸਾਰਿਆਂ ਨੇ ਰਲ ਮਿਲ ਕੇ ਪੈਂਦੇ ਖਾਂ ਦੇ ਸਮੇਤ ਮਸਲਤ ਕੀਤੀ ਹੈ। ਸ੍ਰੀ ਕਰਤਾਰਪੁਰ ਸਾਹਿਬ ਤੇ ਹਮਲਾ ਕਰ ਰਹੇ ਨੇ। ਆਓ ਮਨ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ, ਏਕਾਗਰਤਾ ਸਹਿਤ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੀਏ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਇਰਾ ਸਤਿਗੁਰ ਹਰਗੋਬਿੰਦ ਜੀ ਬੜੇ ਬਹਾਦਰ ਧੀਰ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ, ਜੋ ਬੜੇ ਬਹਾਦਰ ਵੀਰ ਯੋਧੇ ਨੇ, ਸੂਰਮੇ ਨੇ, ਤਦੇ ਉਹਨਾਂ ਵਾਸਤੇ ਭਾਈ ਗੁਰਦਾਸ ਜੀ ਨੇ ਲਿਖਿਆ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋ ਪਰ ਉਪਕਾਰੀ। ਐਸੇ ਮਹਾਨ ਵੀਰ ਯੋਧੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ।
ਮਾਰ ਨਿਕਾਸੀਓ ਖਾਨ ਕੋ ਲਕ ਨਿੰਦਕ ਬੇਪੀਰ।
ਜੇ ਅਨਵਰ ਖਾਂ ਨੂੰ ਸਤਿਗੁਰਾਂ ਨੇ ਮਾਰ ਕੇ ਆਪਣੇ ਦਰਬਾਰ ਚੋਂ ਕਢਾਇਆ, ਗੁਰੂ ਕੇ ਸਿੱਖਾਂ ਨੇ ਸੂਰਮਿਆਂ ਨੇ ਅਨੇਕ ਪ੍ਰਕਾਰ ਦੀ ਮਾਰ ਮਾਰਦਿਆਂ ਇਸ ਅਨਵਰ ਖਾਂ ਨੂੰ ਗੁਰੂ ਸਭਾ ਚੋਂ ਕੱਢਿਆ। ਇਸ ਕਰਕੇ ਕੱਢਿਆ ਕਿਉਂਕਿ ਇੱਕ ਤਾਂ ਇਹ ਗੁਰੂ ਕਾ ਨਿੰਦਕ ਹੈ, ਦੂਜਾ ਬੇਪੀਰ ਹੈ, ਇਹਦਾ ਕੋਈ ਗੁਰੂ ਪੀਰ ਨਹੀਂ ਹੈ।
ਪਾਦੜੀ ਛੰਦ ਕਰ ਖਾਨ ਪਾਨ ਸਵਧਾਨ ਵੀਰ।
ਇਧਰ ਸਾਰੇ ਸੂਰਮੇ, ਰਾਤ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਛੱਕ ਕੇ ਸਤਿਗੁਰਾਂ ਦੇ ਜਿੰਨੇ ਸੂਰਮੇ ਬਹਾਦਰ ਨੇ ਉਹ ਸਾਵਧਾਨ ਹਨ।
ਕਰਤਾਰਪੁਰੇ ਚੋਂ ਦਿਸ਼ਨ ਪੀਰ।
ਸ੍ਰੀ ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਸੂਰਮਿਆਂ ਨੇ ਆਪੋ ਆਪਣੀਆਂ ਥਾਵਾਂ ਤੇ ਪੜਾ ਕੀਤੇ, ਕਿਉਂਕਿ ਸਤਿਗੁਰਾਂ ਨੂੰ ਖ਼ਬਰ ਹੋ ਚੁੱਕੀ ਸੀ ਕਿ ਤੁਰਕਾਂ ਦਾ ਦਲ ਆ ਚੁੱਕਾ। ਇਸ ਕਰਕੇ ਫੌਜਾਂ ਤਿਆਰ ਬਰ ਤਿਆਰ ਨੇ। ਸਤਿਗੁਰਾਂ ਦੇ ਸੂਰਮੇ ਬਹਾਦਰ ਸ੍ਰੀ ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਮੋਰਚਾ ਬੰਦੀ ਕਰੀ ਬੈਠੇ ਹਨ। ਸਤਿਗੁਰਾਂ ਦੇ ਅੱਧੇ ਕ ਸੂਰਮੇ ਸਨਦਬੱਧ ਹੋਏ ਨੇ, ਅੱਧੇ ਸੂਰਮੇ ਜਿੰਨੀ ਫੌਜ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ, ਉਹਦੇ ਚੋਂ ਅੱਧੀ ਫੌਜ ਮਹਾਰਾਜ ਜੀ ਦੀ ਸੰਦਬੱਧ ਹੈ, ਸ਼ਸਤਰ ਧਾਰੀ ਹੋ ਕੇ ਖੜੀ ਹੈ।
ਵਿਸਰਾਮ ਹੇ ਚਲੇ ਅਰਧ ਸੋਏ।
ਜਿਹੜੇ ਅੱਧੇ ਸੂਰਮੇ ਨੇ ਉਹ ਆਰਾਮ ਕਰਨ ਲੱਗ ਪਏ ਨੇ, ਸਾਰਿਆਂ ਦੇ ਜਾਗਣ ਦਾ ਕੋਈ ਪ੍ਰਯੋਜਨ ਨਹੀਂ ਸੀ। ਇਸ ਕਰਕੇ ਅੱਧੇ ਕ ਸੂਰਮੇ ਤਿਆਰ ਬਰ ਤਿਆਰ ਹੋ ਕੇ ਜਾਗ ਰਹੇ ਨੇ ਸੰਦਬੱਧ ਹੋ ਕੇ, ਅੱਧੇ ਕ ਸੂਰਮੇ ਆਰਾਮ ਕਰ ਰਹੇ ਨੇ। ਜਿਹੜੇ ਆਰਾਮ ਕਰ ਰਹੇ ਨੇ ਉਹ ਵੀ ਤਿਆਰ ਬਰ ਤਿਆਰ ਹੋ ਕੇ ਪਏ ਨੇ ਵੀ ਜੇ ਲੋੜ ਪਵੇ ਇਕਦਮ ਜਾਗਦਿਆਂ ਸ਼ਸਤਰ ਪਕੜ ਕੇ ਜੰਗ ਦੇ ਮੈਦਾਨ ਚ ਲੜਿਆ ਜਾ ਸਕੇ। ਸਨਦਬੱਧ ਹੋ ਕੇ, ਸ਼ਸਤਰ ਧਾਰੀ ਹੋ ਕੇ ਅੱਧੇ ਸੂਰਮੇ ਖਲੋ ਕੇ ਪਹਿਰਾ ਦੇ ਰਹੇ ਨੇ ਔਰ ਅੱਧਿਆਂ ਨੇ ਆਰਾਮ ਕੀਤਾ ਹੈ।
ਤੁਰਕਾਂ ਸੈਨ ਤੇ ਬਨ ਸੁਚੇਤ।
ਤੁਰਕਾਂ ਦੀਆਂ ਆਉਂਦੀਆਂ ਹੋਈਆਂ ਫੌਜਾਂ ਤੋਂ ਸੁਚੇਤ ਬਣ ਕੇ, ਸਾਵਧਾਨ ਬਣ ਕੇ ਸੂਰਮੇ ਖੜੇ ਹਨ।
ਸੁਣ ਸ਼ਬਦ ਉੱਠੋ ਸਭ ਜੰਗ ਏਤ।
ਸਾਰੇ ਸਿਪਾਹੀਆਂ ਨੂੰ ਇੱਕ ਦੂਜੇ ਨੂੰ ਤਾਗੀਦ ਕਰ ਦਿੱਤੀ ਹੈ ਕਿ ਜਦੋਂ ਵੀ ਜੰਗ ਦਾ ਸ਼ਬਦ ਤੁਹਾਨੂੰ ਸੁਣੇ, ਨਗਾਰਿਆਂ ਦੀ ਆਵਾਜ਼ ਸੁਣੇ, ਗੋਲੀਆਂ ਦੇ ਚੱਲਣ ਦੀ ਆਵਾਜ਼ ਸੁਣੇ ਤੇ ਇਕਦਮ ਸਾਰਿਆਂ ਨੇ ਉੱਠ ਕੇ ਤਿਆਰ ਉਬਰ ਤਿਆਰ ਹੋ ਜਾਣਾ। ਕਿਸੇ ਨੇ ਆਲਸ ਜਾਂ ਦਲਿੱਦਰ ਨਹੀਂ ਕਰਨਾ, ਸਭ ਨੇ ਤਿਆਰ ਉਬਰ ਤਿਆਰ ਹੋ ਜਾਣਾ ਜੰਗ ਲੜਨ ਵਾਸਤੇ।
ਗੁਲਕਾਂ ਬਰੂਦ ਲਈ ਜਾ ਸੰਭਾਲ,
ਗੋਲੀਆਂ ਤੇ ਬਰੂਦ ਸੰਭਾਲ ਲਵੋ, ਬੰਦੂਕਾਂ ਤਿਆਰ ਕਰਕੇ ਰੱਖੋ, ਵਿਚ ਦੋ ਦੋ ਗੋਲੀਆਂ ਠੋਕ ਕੇ ਰੱਖੋ। ਜਦੋਂ ਤੁਰਕਾਂ ਦਾ ਦਲ ਚੜ ਕੇ ਆਵੇ, ਬੰਦੂਕਾਂ ਤਿਆਰ ਹੋਣਗੀਆਂ, ਤੋੜੇ ਤੁਖਾ ਕੇ ਰੱਖਣਾ ਤੇ ਤੋੜੇ ਤੁਖਾ ਕੇ ਨਾਲ ਪਲੀਤੇ ਤੁਖਾ ਦੇਣੇ ਤੇ ਗੋਲੀਆਂ ਦਾਗ ਦੇਣੀਆਂ ਹਨ।
ਸੁਣ ਸੁਪਤ ਗੁਰੂ ਕੇ ਬਲੀ ਮਿਸਾਲ,
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੁਪਟ ਸੂਰਮੇ ਜਿਹੜੇ ਬੜੇ ਬਲੀ ਨੇ, ਬੜੇ ਵਿਸ਼ਾਲ ਬਲ ਨੂੰ ਧਾਰਨ ਕਰਨ ਵਾਲੇ ਬਹਾਦਰ ਯੋਧੇ ਹਨ।
ਗੁਰੂ ਹੁਕਮ ਪਾਏ ਹੋਇਆ ਕੈ ਸੁਚੇਤ,
ਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਸੂਰਮੇ ਸੁਚੇਤ ਖੜੇ ਨੇ, ਸਾਵਧਾਨ ਨੇ ਸਾਰੇ ਸੂਰਮੇ, ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਮ ਨੂੰ ਹੀ ਸਾਰਿਆਂ ਨੂੰ ਹੁਕਮ ਕਰ ਦਿੱਤਾ ਸੀ ਕਿ ਖੋਜੇ ਅਨਵਰ ਖਾਂ ਦੇ ਜਾਣ ਦੀ ਦੇਰੀ ਆ, ਇਹਨੇ ਨਾਲ ਹੀ ਫੌਜ ਚੜਾ ਕੇ ਲੈ ਆਉਣੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਦੇ ਨਾਲ ਸਾਰੇ ਸੂਰਮੇ ਸੁਚੇਤ ਤੇ ਸਾਵਧਾਨ ਹਨ।
ਗਰਜੇ ਬਿਲੰਗ ਬਡ ਜੰਗ ਹੇਤ,
ਗਰਜੇ ਨੇ ਮਛਹਿਰਿਆਂ ਤੇ ਹੱਥ ਮਾਰ ਕੇ ਤਾ ਤੇ ਮਛਹਿਰੇ ਚੜਾਉਂਦਿਆਂ ਕਹਿੰਦੇ ਵਾਹ, ਜੰਗ ਕਰਨ ਦਾ ਮੌਕਾ ਫੇਰ ਗੁਰੂ ਸਾਹਿਬ ਨੇ ਬਖਸ਼ਿਆ। ਕਹਿੰਦੇ ਇੰਨਾ ਚਾਓ ਹੈ ਸੂਰਮਿਆਂ ਦੇ ਅੰਦਰ ਲੜਨ ਦਾ, ਕਹਿੰਦੇ ਗਰਜੇ ਨੇ ਜੰਗ ਦੇ ਵਾਸਤੇ, ਜੰਗ ਦੇ ਮੈਦਾਨ ਚ ਲੜਨ ਵਾਸਤੇ ਸੂਰਮੇ ਗਰਜੇ ਹਨ।
ਗੈ ਸਿਪਰ ਖਰਗ ਕਟ ਕਸਨ ਕੀਨ,
ਢਾਲਾਂ ਤੇਗਾਂ ਉਹ ਆਪਣਿਆਂ ਸਰੀਰਾਂ ਤੇ ਧਾਰਨ ਕਰਕੇ ਸੂਰਮੇ ਤਿਆਰ ਉਬਰ ਤਿਆਰ ਨੇ, ਲੱਕਾਂ ਨਾਲ ਕਮਰ ਕੱਸੇ ਬੱਧੇ ਹੋਏ ਨੇ, ਚਮੜੇ ਦੀਆਂ ਪੇਟੀਆਂ ਨਾਲ ਕਈਆਂ ਨੇ ਲੱਕਾਂ ਕਸੀਆਂ ਹੋਈਆਂ ਨੇ।
ਨਿਜ ਨਿਜ ਤੁਰੰਗ ਪਰ ਪਾਏ ਜ਼ੀਨ,
ਆਪੋ ਆਪਣਿਆਂ ਘੋੜਿਆਂ ਤੇ ਸੂਰਮਿਆਂ ਨੇ ਕਾਠੀਆਂ ਪਾ ਕੇ ਘੋੜੇ ਵੀ ਤਿਆਰ ਰੱਖੇ ਨੇ ਤੇ ਜਾਂ ਜੋ ਮੌਕੇ ਤੇ ਕਾਠੀ ਪਾਉਣ ਦੀ ਲੋੜ ਨਾ ਪਵੇ, ਪਹਿਲਾਂ ਹੀ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਵੀ ਤਿਆਰ ਰੱਖੇ ਹਨ।
ਕਈ
ਸੂਰਮੇ ਜਿਹੜੇ ਅੱਧੀ ਇੱਕ ਫੌਜ ਜਾਗਦੀ ਸੀ, ਉਹ ਸਨਦਬੱਧ ਹੋ ਕੇ ਨਗਰ ਦੇ ਚਾਰੇ ਪਾਸੇ ਫਿਰਦੇ ਨੇ, ਇਹ ਵੇਖਣ ਵਾਸਤੇ ਵੀ ਕਿਤੇ ਚਾਰੇ ਪਾਸਿਓ ਕਿਤੇ ਤੁਰਕ ਕਿਹੜੇ ਪਾਸਿਓ ਹਮਲਾ ਕਰ ਸਕਦੇ ਨੇ, ਕਿਸੇ ਵੀ ਪਾਸੋਂ ਹਮਲਾ ਕਰਕੇ ਆ ਸਕਦੇ ਸਨ। ਇਸ ਕਰਕੇ ਨਗਰ ਦੇ ਚਾਰੇ ਪਾਸੇ ਸਤਿਗੁਰਾਂ ਦੇ ਸੂਰਮੇ ਸਨਦਬੱਧ ਹੋ ਕੇ, ਨੀਤੀਬੱਧ ਹੋ ਕੇ ਚਾਰੇ ਪਾਸੇ ਫਿਰਦੇ ਨੇ।
ਤੁਰਕਾਂ ਹਨ ਰਣ ਚੈ
ਬਡੇਰੇ, ਔਰ ਜੰਗ ਦੇ ਮੈਦਾਨ ਚ ਤੁਰਕਾਂ ਦੀ ਹਾਨੀ ਚਾਹੁੰਦੇ ਨੇ ਸੂਰਮੇ, ਚਾਹੁੰਦੇ ਨੇ ਕਿ ਆਉਂਦੇ ਹੋਏ ਤੁਰਕ ਜੰਗ ਦੇ ਮੈਦਾਨ ਚ ਸਾਰੇ ਮਾਰੇ ਜਾਣ, ਕੋਈ ਵੀ ਤੁਰਕ ਜੰਗ ਦੇ ਮੈਦਾਨ ਚ ਜਿਉਂਦਾ ਵਾਪਸ ਨਾ ਮੁੜੇ।
ਜਬ ਸਵਾ ਜਾਮ ਰਹਿ ਗਈ ਸੁਰਾਤ,
ਖਾਲਸਾ ਜੀ ਜਦੋਂ ਸਵਾ ਪਹਿਰ ਰਾਤ ਰਹਿ ਗਈ, ਸਾਰੀ ਰਾਤ ਬੀਤ ਗਈ, ਪਿਛਲੇ ਪਹਿਰ ਦਾ ਸਮਾਂ ਆ ਗਿਆ, ਜਦੋਂ ਸਵਾ ਕ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ।
ਗੁਰ ਗਿਰਾ ਪੜਤ ਸਿੱਖ ਫਿਰਤ ਜਾਤ,
ਸਵਾ ਪਹਿਰ ਰਾਤ ਰਹਿੰਦਿਆਂ ਜਿਹੜੇ ਸੁੱਤੇ ਸਿੱਖ ਸੀ ਉਹ ਵੀ ਜਾਗ ਪਏ, ਕਿਉਂਕਿ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਉੱਠਦੇ ਨੇ ਤੇ ਉੱਠ ਕੇ ਇਸ਼ਨਾਨ ਪਾਨ ਕਰਕੇ ਬਾਣੀ ਪੜ੍ਹਦੇ ਨੇ ਤੇ ਕਹਿੰਦੇ ਸਵਾ ਪਹਿਰ ਰਾਤ ਰਹਿੰਦਿਆਂ ਗੁਰਸਿੱਖ ਉੱਠੇ ਨੇ, ਇਸ਼ਨਾਨ ਪਾਨ ਕਰਕੇ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਪੜ੍ਹਦੇ ਫਿਰ ਰਹੇ ਨੇ। ਜਿਹੜੇ ਸਨਦਬੱਧ ਸੂਰਮੇ ਨੇ, ਸ਼ਸਤਰਧਾਰੀ ਸੂਰਮੇ ਨੇ ਆਲੇ ਦੁਆਲੇ ਫਿਰ ਰਹੇ ਨੇ, ਉਹ ਵੀ ਗੁਰਬਾਣੀ ਦਾ ਪਾਠ ਕਰ ਰਹੇ ਨੇ, ਗੁਰਬਾਣੀ ਦਾ ਜਾਪ ਕਰ ਰਹੇ ਨੇ।
ਸੁਣੇ ਉੱਠ ਤੂੰ ਸੁਣੇ ਅੰਤ ਦੂਰ,
ਉੱਚੀ ਉੱਚੀ ਆਵਾਜ਼ ਵਿਚ ਸਿੱਖ ਬਾਣੀ ਪੜ੍ਹਦੇ ਨੇ, ਉਹ ਬਾਣੀ ਦੀ ਆਵਾਜ਼ ਦੂਰ ਦੂਰ ਤੱਕ ਜਾਂਦੀ। ਅੰਮ੍ਰਿਤ ਵੇਲੇ ਦਾ ਸਮਾਂ ਨਾ ਤੇ ਸ਼ਾਂਤੀ ਦਾ ਮਾਹੌਲ ਹੈ, ਇਸ ਕਰਕੇ ਜਦੋਂ ਕੋਈ ਸਿੱਖ ਬਾਣੀ ਪੜ੍ਹ ਰਹੇ ਨੇ, ਉੱਚੀ ਉੱਚੀ ਆਵਾਜ਼ ਵਿਚ ਪੜ੍ਹਦੇ ਨੇ, ਉਹ ਬਾਣੀ ਦੀ ਆਵਾਜ਼ ਦੂਰ ਦੂਰ ਤੱਕ ਜਾਂਦੀ ਹੈ, ਦੂਰ ਦੂਰ ਤੱਕ ਪਹੁੰਚਦੀ ਹੈ।
ਕਰਤਾਰਪੁਰੇ ਚੋਂ ਗਿਰਦਪੁਰ,
ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਗੁਰਸਿੱਖ ਫਿਰ ਰਹੇ ਨੇ, ਸਰਦਬੱਧ ਹੋ ਕੇ, ਸ਼ਸਤਰਧਾਰੀ ਹੋ ਕੇ ਤੇ ਗੁਰਬਾਣੀ ਪੜ੍ਹਦੇ ਪਹਿਰਾ ਦੇ ਰਹੇ ਨੇ, ਉੱਚੀ ਉੱਚੀ ਆਵਾਜ਼ ਵਿਚ ਗੁਰਬਾਣੀ ਦਾ ਜਾਪ ਕਰਦੇ ਹਨ।
ਜਬ ਸੁਣੀ ਆਨ ਤੁਰਕਾਨ ਕਾਨ,
ਤੁਰਕਾਂ ਦੀ ਫੌਜ ਚੁੱਪ ਚਪੀਤੇ ਆ ਰਹੀ ਸੀ ਤੇ ਜਦੋਂ ਗੁਰਬਾਣੀ ਦੀ ਆਵਾਜ਼ ਉਨ੍ਹਾਂ ਦੇ ਕੰਨਾਂ ਵਿਚ ਪਈ ਕਾਲੇ ਖਾਂ ਦੇ, ਕਾਲੇ ਖਾਂ ਅਗਲੇ ਪਾਸੇ ਤੁਰਿਆ ਹੁੰਦਾ ਸੀ ਤੇ ਗੁਰਬਾਣੀ ਪੜ੍ਹ ਰਹੇ ਸੀ ਸਿੱਖ, ਉੱਚੀ ਉੱਚੀ ਆਵਾਜ਼ ਵਿਚ ਜਦੋਂ ਕਰਤਾਰਪੁਰ ਸਾਹਿਬ ਦੇ ਥੋੜਾ ਜਿਹਾ ਨੇੜੇ ਢੁਕੇ ਨਾ ਤੇ ਨੇੜੇ ਆਏ ਤੇ ਇਹਨਾਂ ਦੇ ਕੰਨਾਂ ਵਿੱਚ ਗੁਰਬਾਣੀ ਦੀਆਂ ਪੰਗਤੀਆਂ ਪਈਆਂ, ਗੁਰਬਾਣੀ ਦੀਆਂ ਪੰਗਤੀਆਂ ਦੀ ਆਵਾਜ਼ ਇਹਨਾਂ ਦੇ ਕੰਨਾਂ ਵਿੱਚ ਪਈ।
ਔਰ ਪਏ ਸੁਧ ਕਰ ਕਪਤ ਹਾਨ,
ਜਦੋਂ ਗੁਰਬਾਣੀ ਇਹਨਾਂ ਦੇ ਕੰਨਾਂ ਵਿੱਚ ਪਈ ਤੇ ਇਹਨਾਂ ਦੇ ਹਿਰਦੇ ਸ਼ੁੱਧ ਹੋ ਗਏ। ਤੁਰਕਾਂ ਦੇ ਉੱਤੇ ਵੀ ਵੇਖੋ ਗੁਰਬਾਣੀ ਦਾ ਅਸਰ ਹੋਇਆ। ਗੁਰਬਾਣੀ ਚ ਖਾਲਸਾ ਜੀ ਪਾਰਸ ਕਲਾ ਵਰਤਾਉਂਦੀ ਹੈ। ਜੇ ਕੋਈ ਭਾਵਨਾ ਸਹਿਤ ਗੁਰਸਿੱਖ ਗੁਰਬਾਣੀ ਪੜਦਾ ਤੇ ਸੁਣਨ ਵਾਲੇ ਦੇ ਉੱਤੇ ਵੀ ਬੜਾ ਭਾਰੀ ਅਸਰ ਹੁੰਦਾ। ਇਹ ਨਾਮ ਜਪਣ ਵਾਲੀਆਂ ਰੰਗੀਆਂ ਰੂਹਾਂ ਸਨ, ਬਾਣੀ ਪੜ ਰਹੇ ਸੀ। ਉਹ ਬਾਣੀ ਦੀ ਆਵਾਜ਼ ਜਦੋਂ ਇਹਨਾਂ ਤੁਰਕਾਂ ਦੇ ਕੰਨਾਂ ਵਿੱਚ ਪਈ ਤੇ ਇਹਨਾਂ ਦੇ ਕਪਟ ਦੂਰ ਹੋ ਗਏ। ਪਹਿਲਾਂ ਤਾਂ ਕਪਟ ਕਰਕੇ ਆ ਰਹੇ ਸੀ ਨਾ ਵੀ ਚੁੱਪ ਚਪੀਤ ਹੀ ਹਮਲਾ ਕਰਕੇ ਧਰ ਦਬੋਚਾਂਗੇ ਗੁਰੂ ਸਾਹਿਬ ਦੇ ਸਮੇਤ ਸਾਰੇ ਸੂਰਮਿਆਂ ਨੂੰ, ਏਦਾਂ ਦਾ ਕਪਟ ਧਾਰ ਕੇ ਆ ਰਹੇ ਸੀ। ਜਦੋਂ ਇਹਨਾਂ ਨੇ ਗੁਰਬਾਣੀ ਸੁਣੀ ਤੇ ਸੁਣਦਿਆਂ ਸਾਰ ਇਹਨਾਂ ਦੇ ਹਿਰਦੇ ਸ਼ੁੱਧ ਹੋ ਗਏ ਤੇ ਮਨ ਦੇ ਕਪਟ ਨਿਵਿਰਤ ਹੋ ਗਏ।
ਤਬ ਕਾਲੇ ਖਾਂ ਬੋਲਿਓ ਸੁਣਾਏ,
ਜਦੋਂ ਮਨ ਸ਼ੁੱਧ ਹੋਇਆ ਨਾ ਤੇ ਕਪਟ ਦੂਰ ਹੋਇਆ ਹਿਰਦੇ ਦਾ, ਤੇ ਕਾਲੇ ਖਾਂ ਬੋਲਿਆ ਉਸ ਵੇਲੇ ਉੱਚੀ ਆਵਾਜ਼ ਚ ਕਹਿਣ ਲੱਗਾ,
ਅਬ ਭਇਓ ਨੇਰ ਜਾਨਿਓ ਸੁਜਾਏ,
ਆਪਣੇ ਨਾਲ ਦੇ ਸਾਥੀਆਂ ਨੂੰ ਕਹਿਣ ਲੱਗਾ ਆਪਾਂ ਹੁਣ ਨੇੜੇ ਆ ਪਹੁੰਚੇ ਹਾਂ ਕਰਤਾਰਪੁਰ ਦੇ, ਨੇੜੇ ਆ ਪਹੁੰਚੇ ਹਾਂ, ਬਿਲਕੁਲ ਗੁਰੂ ਦੀ ਨਗਰੀ ਦੇ ਨੇੜੇ ਆ ਟੁਕੇ ਹਾਂ।
ਸਮ ਕਾਤਰ ਦੰਦਪ ਨੈ ਬਜਾਏ,
ਆਹ ਗੱਲ ਮੈਨੂੰ ਚੰਗੀ ਨਹੀਂ ਪੀ ਲੱਗਦੀ ਕਿ ਆਪਾਂ ਕਾਇਰਾਂ ਵਾਂਗਰ ਹਮਲਾ ਕਰ ਰਹੇ ਹਾਂ। ਵੇਖੋ ਜਦੋਂ ਮਨ ਸ਼ੁੱਧ ਹੋਇਆ ਤੇ ਗੁਰੂ ਦੀ ਬਾਣੀ ਦੀ ਕਲਾ ਵਰਤੀ, ਕਹਿੰਦੇ ਆਪਾਂ ਕਾਇਰਾਂ ਵਾਂਗਰ ਹਮਲਾ ਕਰ ਰਹੇ ਹਾਂ, ਗੱਲ ਮੇਰੇ ਮਨ ਨੂੰ ਚੰਗੀ ਨਹੀਂ ਲੱਗਦੀ। ਆਪਾਂ ਕੋਈ ਨਗਾਰਾ ਤਾਂ ਬਜਾਇਆ ਨਹੀਂ, ਹਮਲਾ ਕਰ ਰਹੇ ਹਾਂ ਨਗਰ ਗੁਰੂ ਕਰਤਾਰਪੁਰ ਤੇ ਹਮਲਾ ਕਰਨ ਸਮੇਂ ਆਪਣਾ ਕੋਈ ਨਗਾਰਾ ਨਹੀਂ ਅਸੀਂ ਬਜਾਇਆ, ਨਗਾਰੇ ਤੇ ਚੋਭਾ ਨਹੀਂ ਮਾਰੀਆਂ।
ਅਨੁਚਿਤ ਗੱਤ ਨੈ ਮੋਏ ਸੁਆਏ,
ਇਹ ਬੜੀ ਅਨੁਚਿਤ ਗੱਲ ਹੈ, ਮੈਨੂੰ ਨਹੀਂ ਚੰਗੀ ਲੱਗਦੀ ਕਿ ਦੁਸ਼ਮਣ ਨੂੰ ਪਤਾ ਹੀ ਨਾ ਹੋਵੇ ਕਿ ਅਸੀਂ ਚੜ ਕੇ ਆਏ ਹਾਂ। ਪਹਿਲਾਂ ਤਾਂ ਚਾਹੁੰਦੇ ਸੀ ਵੀ ਉਹਨਾਂ ਨੂੰ ਪਤਾ ਹੀ ਨਾ ਲੱਗੇ ਅਸੀਂ ਧਰ ਦਬੋਚੀਏ ਜਾ ਕੇ, ਪਰ ਜਦੋਂ ਗੁਰਬਾਣੀ ਕੰਨਾਂ ਚ ਪਈ ਹਿਰਦੇ ਸ਼ੁੱਧ ਹੋਏ। ਕਾਲੇ ਖਾਂ ਕਹਿੰਦਾ ਏਦਾਂ ਥੋੜੀ ਗੱਲ ਬਣਦੀ ਹੈ, ਆਪਾਂ ਇਹ ਅਨੁਚਿਤ ਕੰਮ ਕਰੀਏ ਕਿ ਨਗਾਰਾ ਵਜਾਏ ਬਿਨਾਂ ਹੀ ਆਪਾਂ ਦੁਸ਼ਮਣ ਤੇ ਹਮਲਾ ਬੋਲ ਦਈਏ।
ਤਜ ਦਿਓ ਕਪਟ ਪਾ ਜੰਗ ਫੇਰ,
ਹੁਣ ਕਪਟ ਛੱਡ ਦਿਓ, ਆ ਛਲ ਤੇ ਫਰੇਬ ਤਿਆਗ ਦਿਓ, ਕਿਉਂਕਿ ਹੁਣ ਤਾਂ ਭੇੜ ਹੋਵੇਗਾ, ਹੁਣ ਤਾਂ ਰਣ ਤੱਤੇ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਆਪਾਂ ਆਹਮੋ ਸਾਹਮਣੇ ਹੋ ਕੇ ਲੜਨਾ, ਇਸ ਕਰਕੇ ਹੁਣ ਕਪਟ ਕਰਕੇ ਜੰਗ ਨਾ ਲੜੋ, ਹੁਣ ਸਾਹਮਣੇ ਹੋ ਕੇ ਸਿਰ ਮੱਥੇ ਤੇ ਜੰਗ ਕਬੂਲ ਕਰਕੇ ਲੜੋ।
ਤੌਸਨ ਬਜਾਏ ਅਵ ਕਰੋ ਨੇਰ,
ਤੌਸੇ ਬਜਾ ਕੇ ਨਗਾਰੇ ਬਜਾ ਕੇ ਹੁਣ ਨੇੜੇ ਹੋ ਕੇ ਢੁੱਕ ਕੇ ਜੰਗ ਕਰੀਏ ਤੇ ਨਗਾਰੇ ਬਜਾ ਕੇ ਹਮਲਾ ਕਰੀਏ।
ਕਹਿ ਕੁਤਬ ਖਾਨ ਯਾਰ ਪੈਂਦ ਖਾਨ,
ਜਦੋਂ ਕਾਲੇ ਖਾਂ ਨੇ ਗੱਲ ਕਹੀ ਕਿ ਆਪਾਂ ਨੂੰ ਨਗਾਰੇ ਬਜਾ ਕੇ ਹਮਲਾ ਕਰਨਾ ਚਾਹੀਦਾ, ਏਦਾਂ ਚੁੱਪ ਚਪੀਤੇ ਨਹੀਂ, ਤੇ ਲਾਗੇ ਨਾਲ ਇਹਦੇ ਕੁਤਬ ਖਾਂ ਤੇ ਪੈਂਦੇ ਖਾਂ ਜਾਂਦੇ ਸੀ। ਕੁਤਬ ਖਾਂ ਤੇ ਪੈਂਦੇ ਖਾਂ ਬੋਲੇ ਤੇ ਕਹਿਣ ਲੱਗੇ,
ਇਹ ਆਪ ਜੇ ਮਰਜ਼ੀ ਦਿਓ ਨਿਸ਼ਾਨ।
ਕਹਿੰਦਾ ਕਾਲੇ ਖਾਂ ਜੀ, ਇਹ ਤਾਂ ਤੁਹਾਡੀ ਮਰਜ਼ੀ ਹੈ, ਤੁਹਾਡੀ ਮਰਜ਼ੀ ਨਾਲ ਹੀ ਚੱਲਣਾ ਸਾਰਾ ਕੁਝ। ਜੇ ਤੁਹਾਡੀ ਇਹ ਮਰਜ਼ੀ ਹੈ ਕਿ ਨਗਾਰੇ ਵੱਜਣੇ ਚਾਹੀਦੇ ਨੇ, ਤੇ ਇਹਦੇ ਵਿੱਚ ਕਿਹੜਾ ਦੇਰੀ ਲੱਗਦੀ ਹੈ, ਹੁਕਮ ਕਰੋ, ਨਗਾਰਿਆਂ ਤੇ ਚੋਭਾਂ ਲੱਗ ਜਾਣਗੀਆਂ, ਹੁਣੇ ਤੁਸੀਂ ਹੁਕਮ ਕਰੋ ਤੇ ਨਗਾਰੇ ਵਜਾ ਦਿਓ।
ਅਬ ਕਰੋ ਨਾ ਬਿਲਮ ਬਿਹਾਏ ਕਾਲ,
ਹੁਣ ਤੁਸੀਂ ਦੇਰੀ ਨਾ ਲਾਓ, ਹੁਣ ਬਿਨਾਂ ਦੇਰੀ ਤੋਂ ਆਪਾਂ ਨਗਰ ਤੇ ਹਮਲਾ ਕਰੀਏ, ਕਿਉਂਕਿ ਬਿਲਕੁਲ ਕਰਤਾਰਪੁਰ ਨਗਰ ਨੇੜੇ ਆ ਪਹੁੰਚਿਆ।
ਇੱਕ ਵਾਰ ਪਰੋ ਹਮਲਾ ਵਿਸ਼ਾਲ,
ਇੱਕੋ ਵਾਰੀ ਸਾਰੇ ਜਣੇ ਰਲ ਕੇ ਹਮਲਾ ਕਰ ਦਈਏ, ਵਿਸ਼ਾਲ ਹਮਲਾ ਗੁਰੂ ਘਰ ਤੇ ਹੋਵੇ।
ਪੁਰ ਮੈਂ ਪ੍ਰਵੇਸ਼ ਹੋਏ ਕਰੋ ਮਾਰ,
ਨਗਰ ਦੇ ਵਿੱਚ ਪ੍ਰਵੇਸ਼ ਕਰਕੇ ਨਗਰ ਤੇ ਮਾਰ ਮਾਰੋ, ਨਗਰ ਵੀ ਸਾਰਾ ਆਪਾਂ ਲੁੱਟ ਲੈਣਾ, ਨਗਰ ਵੀ ਸਾਰਾ ਉਜਾੜ ਦੇਣਾ।
ਮੈਂ ਅਰਨ ਦਿਓ ਸੈਨਾ ਅਗਾਰ,
ਜਿਹੜੀ ਫੌਜ ਆਵੇ ਗੁਰੂ ਦੇ ਸਾਹਮਣੇ ਉਸ ਫੌਜ ਨੂੰ ਆਪਣੇ ਸਾਹਮਣੇ ਅੜਨ ਨਹੀਂ ਦੇਣਾ, ਕਿਸੇ ਵੀ ਸੂਰਮੇ ਨੂੰ ਆਪਣੇ ਸਾਹਮਣੇ ਖਲੋਣ ਨਹੀਂ ਦੇਣਾ।
ਜਦ ਕਰੇ ਹੁਕਮ ਦੰਦਪ ਬਜਾਏ,
ਜਦੋਂ ਕੁਤਬ ਖਾਂ ਤੇ ਪੈਂਦੇ ਖਾਂ ਨੇ ਸਲਾਹ ਦਿੱਤੀ ਨਗਾਰਾ ਵਜਾਣ ਦੀ, ਤੇ ਕਾਲੇ ਖਾਂ ਨੇ ਹੁਕਮ ਕੀਤਾ ਨਗਾਰਚੀਆਂ ਨੂੰ, ਕਹਿੰਦਾ ਨਗਾਰੇ ਤੇ ਚੋਭਾਂ ਲਾ ਦਿਓ, ਤਾਂ ਜੋ ਪਤਾ ਲੱਗ ਜਾਏ ਗੁਰੂ ਨਗਰੀ ਵਿਚ ਵੀ ਅਸੀਂ ਚੜ ਕੇ ਆ ਗਏ ਆ।
ਸਭ ਦਈ ਚੁਬ ਦੂਰੀ ਲਗਾਏ,
ਦੋਰੀਆਂ ਚੋਬਾ ਨਗਾਰਚੀਆਂ ਨੇ ਲਾ ਦਿੱਤੀਆਂ, ਨਗਾਰਿਆਂ ਤੇ ਚੋਬਾ ਲੱਗ ਗਈਆਂ, ਜੰਗੀ ਨਾਦ ਉਸ ਵੇਲੇ ਵੱਜ ਤੁਰੇ ਹਨ।
ਸੁਨ ਪਰੀ ਕਨ ਜੋ ਦਾਨ ਆਏ,
ਸਤਿਗੁਰੂ ਦੇ ਸੂਰਮੇ ਕੁਝ ਜਾਗਦੇ ਸਨ, ਉਨ੍ਹਾਂ ਨੂੰ ਇਹਦਾ ਫਾਇਦਾ ਹੋ ਗਿਆ ਨਗਾਰੇ ਵੱਜਣ ਦਾ। ਪਤਾ ਲੱਗ ਗਿਆ ਕਿ ਫੌਜ ਨੇੜੇ ਆ ਗਈ ਹੈ। ਨਗਾਰਿਆਂ ਦੀ ਆਵਾਜ਼ ਸੁਣ ਕੇ ਸਤਿਗੁਰਾਂ ਦੇ ਸੂਰਮੇ ਜਿਹੜੇ ਸਨ, ਜਿਹੜੇ ਕੁਝ ਆਰਾਮ ਕਰਦੇ ਸੀ, ਉਹ ਵੀ ਉੱਠ ਕੇ ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਗਏ।
ਸਾਵਧਾਨ ਉੱਤੇ ਚੌਂਦੀ ਫਿਰ ਆਏ,
ਕੁਝ ਸੂਰਮੇ ਸਾਵਧਾਨ ਹੋਏ ਜਿਹੜੇ ਨਗਰ ਦੇ ਚਾਰੇ ਪਾਸੇ ਫਿਰਦੇ ਸੀ, ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਫੌਜ ਕਿਧਰੋਂ ਆ ਰਹੀ ਹੈ। ਨਗਾਰਿਆਂ ਦੀ ਆਵਾਜ਼ ਸੁਣ ਕੇ ਉਨ੍ਹਾਂ ਨੇ ਅੰਦਾਜ਼ਾ ਲਾ ਲਿਆ ਕਿ ਫੌਜ ਕਿਹੜੀ ਦਿਸ਼ਾ ਵੱਲੋਂ ਹਮਲਾ ਕਰ ਰਹੀ ਹੈ।
ਜਿਜ ਮਲਕ ਜਾਤ ਤਿਨ ਮੈਂ ਫਿਰੰਤ,
ਸੂਰਮਿਆਂ ਦੇ ਵਿਚ ਸਤਿਗੁਰਾਂ ਦਾ ਬੜਾ ਸੂਰਮਾ ਬਹਾਦਰ ਯੋਧਾ ਸਿੱਖ ਹੈ, ਇਹ ਪਹਿਲੀਆਂ ਤਿੰਨ ਜੰਗਾਂ ਦੇ ਵਿਚ ਵੀ ਹਾਜ਼ਰ ਰਿਹਾ। ਸਤਿਗੁਰਾਂ ਦਾ ਇਹ ਸੂਰਮਾ ਬ੍ਰਾਹਮਣ ਜਾਤੀ ਦਾ ਹੈ ਔਰ ਇਹਦਾ ਨਾਂ ਹੈ ਜਾਤੀ ਮਲਕ। ਜਾਤੀ ਮਲਕ ਨਾਮ ਦਾ ਇਹ ਸੂਰਮਾ ਉਸ ਵੇਲੇ ਨਗਰ ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਫਿਰ ਰਿਹਾ ਸੀ ਤੇ ਫਿਰ ਕੇ ਨਗਰ ਦਾ ਮੁਆਇਨਾ ਕਰ ਰਿਹਾ ਸੀ।
ਤਿਆਰ ਸਭ ਤੋਂ ਕਾਂਤ,
ਜਾਤੀ ਮਲਕ ਨੇ ਜਦੋਂ ਨਗਾਰਿਆਂ ਦੀ ਆਵਾਜ਼ ਸੁਣੀ, ਪਤਾ ਲੱਗ ਗਿਆ ਤੁਰਕਾਂ ਦੀ ਫੌਜ ਚੜ ਕੇ ਆ ਗਈ ਹੈ, ਤੋ ਭਾਈ ਜਾਤੀ ਮਲਕ ਜੀ ਨੇ ਸਾਰੇ ਸੂਰਮਿਆਂ ਨੂੰ ਸੁਚੇਤ ਕੀਤਾ, ਸਾਵਧਾਨ ਕੀਤਾ ਤੇ ਆਖਿਆ ਸਾਵਧਾਨ ਹੋ ਜਾਓ ਸੂਰਮਿਓ, ਹੁਣ ਲੜਨ ਦਾ ਸਮਾਂ ਆ ਪਹੁੰਚਿਆ, ਹੁਣ ਰਣ ਤੱਤੇ ਤੇ ਗੁਰੂ ਤੋਂ ਆਪਣਾ ਆਪ ਕੁਰਬਾਨ ਕਰਨ ਦਾ ਸਮਾਂ ਆ ਪਹੁੰਚਿਆ ਹੈ।
ਸੁਧ ਕਰੋ ਦੋ ਡਿੱਗ ਜਾਏ ਤਾਏ,
ਸੂਰਮੇ ਨੂੰ ਇੱਕ ਨੂੰ ਕਿਹਾ ਵੀ ਜਾਓ ਦੌੜ ਕੇ ਛੇਤੀ ਨਾਲ ਮਹਿਲਾਂ ਵਿਚ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਖਬਰ ਦੇ ਦਿਓ।
ਸਾਵਧਾਨ ਬਣੋ ਇਸ ਲੜਨ ਆਏ,
ਪਾਤਸ਼ਾਹ ਨੂੰ ਵੀ ਖਬਰ ਭੇਜ ਦਿਓ ਮਹਿਲਾਂ ਦੇ ਵਿਚ ਕਿ ਮਹਾਰਾਜ ਤੁਰਕਾਂ ਦਾ ਦਲ ਆ ਢੁਕਿਆ ਹੈ, ਤੁਰਕਾਂ ਦੀ ਫੌਜ ਆ ਢੁਕੀ ਹੈ ਤੇ ਲੜਨ ਵਾਸਤੇ ਆਪ ਜੀ ਵੀ ਤਕਰੀਬਨ ਸਾਵਧਾਨ ਹੋ ਜਾਓ।
ਹਾਏ ਕੋ ਭਜਾਏ ਪਹੁੰਚਿਓ ਤੁਰੰਗ,
ਜਾਤੀ ਮਲਕ ਦਾ ਇਹ ਹੁਕਮ ਸੁਣ ਕੇ ਇਕ ਸਿੱਖ ਦੌੜਾ ਕੇ ਘੋੜਾ ਬੜੀ ਛੇਤੀ ਨਾਲ ਕਾਹਲੀ ਨਾਲ ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਨੇ, ਸਤਿਗੁਰਾਂ ਦੇ ਮਹਿਲਾਂ ਵਿਚ ਚੱਲ ਕੇ ਆਇਆ।
ਉਤਰੇ ਉਸ ਪੋੜੇ ਅੰਤਰ ਬਰੰਤ,
ਘੋੜੇ ਤੋਂ ਉਤਰ ਕੇ ਸਤਿਗੁਰਾਂ ਦਾ ਜਿਹੜਾ ਮੁੱਖ ਦਰਵਾਜਾ ਹੈ ਉਸ ਦਰਵਾਜੇ ਰਾਹੀਂ ਅੰਦਰ ਪ੍ਰਵੇਸ਼ ਕਰਕੇ ਗਿਆ।
ਗੁਰ ਅਗਰ ਸੁਧ ਕਰਕੇ ਇਸ਼ਨਾਨ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੋਚ ਕਰਕੇ ਸਰੀਰ ਦੀ ਕਿਰਿਆ ਸੋਧ ਕੇ ਇਸ਼ਨਾਨ ਕਰੀ ਬੈਠੇ ਸੀ। ਮਹਾਰਾਜ ਜੀ ਵੀ ਤਿਆਰ ਬਰ ਤਿਆਰ ਹੀ ਬੈਠੇ ਸਨ ਜਦੋਂ ਸਿੱਖ ਆਇਆ, ਤੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਸੋਚ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਬੈਠੇ ਨੇ।
ਰੂਪ ਸੱਚ ਦਾ ਆਨੰਦ ਧਿਆਨ,
ਗੁਰੂ ਜੀ ਆਪਣੇ ਧਿਆਨ ਚ ਮਗਨ ਬੈਠੇ ਸੀ ਸੱਚ ਦਾ ਆਨੰਦ ਸਰੂਪ, ਜਿਹਨੂੰ ਸੱਤ ਚੇਤਨ ਆਨੰਦ ਸਰੂਪ ਕਹਿੰਦੇ ਨੇ। ਉਸ ਸੱਤ ਚੇਤਨ ਆਨੰਦ ਸਰੂਪ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣਾ ਧਿਆਨ ਜੋੜੀ ਬੈਠੇ ਨੇ। ਵੇਖੋ ਐਸੇ ਵਿਖੜੇ ਸਮੇਂ ਚ ਵੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਆਪਣੀ ਸਾਧਨਾ ਦਾ ਪੱਖ ਨਹੀਂ ਤਿਆਗਿਆ, ਸਾਧਨਾ ਦਾ ਪੱਖ ਉਸੇ ਤਰ੍ਹਾਂ ਚੱਲ ਰਿਹਾ। ਨਿਤ ਨੇਮ ਦੇ ਵਿਚ ਸਤਿਗੁਰਾਂ ਦੇ ਕਿਸੇ ਪ੍ਰਕਾਰ ਦਾ ਵਿਘਨ ਨਹੀਂ ਪਿਆ। ਮਹਾਰਾਜ ਦਾ ਜੰਗ ਹੋਇਆ ਉਥੇ ਵੀ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਆਪਣਾ ਨਿਤਨੇਮ ਕੀਤਾ, ਇੱਥੇ ਵੀ ਸਤਿਗੁਰੂ ਦੀ ਅੰਮ੍ਰਿਤ ਵੇਲੇ ਹੀ ਇਸ਼ਨਾਨ ਪਾਨ ਕਰਕੇ ਆਪਣੇ ਆਨੰਦ ਵਿਚ ਨਿਜਾ ਆਨੰਦ ਵਿਚ ਬੈਠੇ ਹਨ।
ਸਭ ਗਏ ਬਿਪਰ ਕੀ ਨਸਬ ਖਾਨ,
ਇਹਨਾਂ ਨੂੰ ਭਾਈ ਜਾਤੀ ਮਲਕ ਦੀ ਆ ਪਹੁੰਚੇ, ਉਨ੍ਹਾਂ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਕੱਲ ਤੁਰਕ ਆਏ ਪਹੁੰਚਿਓ ਮਾਂ,
ਗਰੀਬ ਨਵਾਜ ਪਾਤਸ਼ਾਹ ਜੀ ਤੁਰਕਾਂ ਦਾ ਦਲ ਆ ਪਹੁੰਚਿਆ ਹੈ, ਤੁਰਕਾਂ ਦੀ ਫੌਜ ਆ ਪਹੁੰਚੀ ਹੈ, ਉਨ੍ਹਾਂ ਦੇ ਨਗਾਰਿਆਂ ਦੇ ਵੱਜਣ ਦੀ ਆਵਾਜ਼ ਆ ਰਹੀ ਹੈ।
ਜਿਮ ਹੋਏ ਹੁਕਮ ਕੀਜੈ ਉਪਾਏ,
ਮਹਾਰਾਜ ਹੁਣ ਆਪ ਜੀ ਦਾ ਕੀ ਹੁਕਮ ਹੈ, ਆਪ ਜੀ ਜੋ ਹੁਕਮ ਕਰੋ ਉਸੇ ਤਰ੍ਹਾਂ ਦਾ ਅੱਗੋ ਅਸੀਂ ਉਪਾਅ ਕਰੀਏ, ਉਸੇ ਤਰ੍ਹਾਂ ਦਾ ਹੀ ਵਸੀਲਾ ਕਰੀਏ।
ਜਦ ਚੱਲੇ ਵੀਰ ਜਿਸ ਲਿਓ ਨਾਏ,
ਮਹਾਰਾਜ ਜੀ ਆਪ ਜਿਹੜੇ ਸੂਰਮੇ ਦਾ ਨਾਂ ਲਵੋ ਉਹੀ ਸੂਰਮਾ ਅੱਗੇ ਜਾ ਕੇ ਚੜ ਕੇ ਜਾਵੇ ਤੇ ਆਉਂਦੇ ਹੋਏ ਤੁਰਕਾਂ ਦਾ ਸਾਹਮਣਾ ਕਰਕੇ ਪਹਿਲਾਂ ਮੁਕਾਬਲਾ ਕਰੇ। ਆਪ ਜੀ ਹੁਕਮ ਕਰੋ ਕਿ ਕਿਹੜੇ ਸੂਰਮੇ ਨੂੰ ਸਭ ਤੋਂ ਪਹਿਲਾਂ ਅੱਗੇ ਭੇਜਣਾ ਹੈ।
ਸੁਧ ਪਾਕ ਬਿਪਰ ਰਹਿ ਠੰਡ ਤੀਰ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਇਹ ਖਬਰ ਕਹਿ ਕੇ ब्राह्मण भाई जाति मलक जी सतगुरां दे कोल खलोते रहे।
श्री हरगोबिंद सुन वीर तीर।
गुरु हरगोबिंद साहब जी महाराज जी ने बड़े ठरमे नाल बड़े धीरज दे नाल भाई जाति मलक दी ए गल सुनी है।
जप कीन पाठ जिते कोए।
भाई जाति मलक ने बेनती कीती उदो सतगुरु जी जप जी साहब दा पाठ कर रहे सी गुरु हरगोबिंद साहब। ते महाराज जी ने जाति मलक जी कह के खलो गए। गुरु हरगोबिंद साहब जी महाराज जी ने श्री जप जी साहब दा पाठ संपूर्ण कीता है।
सर्व कला समरथ
सोए। सर्व कला समरथ ने प्रभु जी जो चाहे मर्जी कर सकते ने। एको बचन करन ते सारी फौज नू आउंदी नू मार सकते सी एको बचन दे नाल ही। ऐसे सतगुरु सर्व कला समरथ ने जो चाहे मर्जी कर सकते हैं।
पट अंत कीन सिर को निवाए।
साहब दा पाठ पढ़ के जिन्नी नाम ते आया गए मसक्कत काल नानक ते मुख उजले केती छुट्टी नाल कह के महाराज जी ने अपना शीस झुकाया है।
सब सुनी तुफंगन तुने उठाए।
उधर बंदूकां दियां शलखां चल पईयां। उधर बंदूकां दी कड़ा कड़ी शुरू हो गई। जेड़े सूरमे अगे खड़े सन उन्होंने बंदूकां दे फैर कढ़ने शुरू कर दिते ता जो आउंदे होए तुरकां नूं पता लग जाए कि तुसी सानू सुते पिया नूं मारना चाहुंदे असी सुते नहीं जागदे आ। ते करड़े हाथ करके अगे आया जे किते बेफिकरे होए ना दौड़े आया जे अगे भी करड़े हाथ वाले सूरमे बैठे ने। कहंदे उधर बंदूकां दी कड़ा कड़ी दी आवाज होई ओ गुरु हरगोबिंद साहब जी महाराज जी ने सुनी।
सावधान वीर जे अगर ठांड।
जेड़े सूरमे अगे खलोते सन ओ तुरकां दे सामने अगे खलो के डट गए। सावधान हो के सूरमे ने अपने पैर रुपा ले। जंग दे मैदान दे विच सूरमे खलो गए ने पैर डटा के।
रण पयो प्रथम तै रोस थाव।
कहंदे उत्थे ही जंग शुरू हो गया। बंदूकां दी कड़ा कड़ी शुरू हो गई। उधर तुरकां ने भी बंदूकां दियां गोलियां दागणियां शुरू कर दित्तियां। बड़े भारी रोस दे नाल वीर रस दे नाल सूरमे लड़ना शुरू कीता है।
जिम पाठ बिकै बुझंत तान।
गोलियां तड़ा तड़ करके चलियां ने जिवें भट्ठी दे विच दाणे भुन्ने जांदे सी ना। अजकल तां इह अलोप हो गईआं मरदावां। पिंडां नगरां दे विच भट्ठी दे उत्ते दाणे भुन्ने जांदे सी ते उह दाणे जिवें भुजदे ने ना तड़फड़ करके एदा दाणियां दे भुज्जण दे समान गोलियां दी कड़ा कड़ी दी आवाज आउंदी है।
सुने अंत सतो शब्द कान।
बहुत ज्यादा आवाज उहनां दे बंदूकां दे गोलियां दी चलण दी। तोड़ेदार बंदूकां हुंदियां सी उहनां दी आवाज भी इन्नी ज्यादा हुंदी सी कि मानो जिवें तोप चल गई होवे। बंदूक चलदी सी ते तोप जिन्नी आवाज आउंदी सी। कहिंदे बड़प तोड़ेदार बंदूकां ओ चलियां ने बड़ी भयानक आवाज ओ आकाश दे विच गूंजदी ते कन्नां च पैंदी है।
सब पनियो बिपर तो छिपर जाए।
हरगोबिंद साहब जी ने जदों गोलियां दी आवाज सुनी सुन के महाराज सच्ची पातशाह जी कहण लगे भाई जाति मलक नूं लागे खड़े सी बेनती करके। महाराज जी कहिंदा जाति मलक जी जाओ तुसी छेती नाल जाओ।
लखू सुबीर दी जय चढ़ाए।
एदा करो भाई लखू जी नूं चढ़ाओ जंग दे मैदान च। सब तो अगे पहला भाई लखू जी नूं भेजना करो।
जब हती सांग रण प्रथम माए।
जिहड़ा महाराज दा जंग होया सी ना उस महाराज दे जंग विच भाई लखू ने कासम बेग दे बड़े जोर नाल बरछी मार के उहनूं मारिया सी। ते कहंदे जदों दी उहनूं बरछी मारी सी कासम बेग नूं जंग दे मैदान विच ते उस नूं मारिया सी भाई लखू ने उस दिन तो बाद
ये सेनापति लख पत ताए।
लखू नूं बहादुर सूरमा जान के उदों दा उहनूं सेनापति बनाया होया सी फौज दा। कुछ फौज दा जसे दा भाई लखू नूं सेनापति बनाया होया सी उस दिन दा जदों दा भाई लखू ने महाराज दे जंग दे विच बरछी मार के एक तुरक पठान नूं मारिया सी।
गुर कहो पंच सो सैन संग।
महाराज जी ने हुक्म कीता जाति मलक जी जाओ भाई लखू जी नूं आखो कि ओ सब तो अगे जाके लड़न उहनां नाल 500 सिपाहियां दा जथा है। 500 ਸਿਪਾਹੀਆਂ ਦਾ ਦਲ ਹੈ।
ਤੁਰਕਾਂ ਹਾਨੀ ਤਰਚੈ ਜੰਗ,
ਔਰ ਤੁਰਕਾਂ ਦੀ ਹਾਨੀ ਕਰਨ ਵਾਸਤੇ ਉਹਨਾਂ ਦਾ ਖਾਤਮਾ ਕਰਨ ਵਾਸਤੇ ਭਾਈ ਲੱਖੂ ਜੀ ਨੂੰ ਕਹੋ ਕਿ ਅੱਗੇ ਜਾ ਕੇ ਜੰਗ ਰਚਣਾ।
ਫਤ ਮਿਹਰ ਚੰਦ ਅਮੀਆਂ ਸੁਦੋਏ,
ਉਹਨਾਂ ਦੇ ਨਾਲ ਉਹਨਾਂ ਦੀ ਮਦਦ ਵਾਸਤੇ ਭਾਈ ਮਿਹਰ ਚੰਦ ਜੀ ਔਰ ਭਾਈ ਅਮੀਆਂ ਜੀ, ਇਹ ਜਿਹੜੇ ਦੋਵੇਂ ਜਰਨੈਲ ਸੂਰਮੇ ਹਨ।
ਚੱਲ ਸੰਗ 400 ਲੈ ਸੋਏ,
400 ਸੂਰਮੇ ਇਹਨਾਂ ਦੇ ਨਾਲ ਨੇ, 200 ਸੂਰਮਿਆਂ ਦੇ ਜਥੇਦਾਰ ਇਹ ਨੇ, 400 ਸੂਰਮੇ ਭਾਈ ਮਿਹਰ ਚੰਦ ਤੇ ਭਾਈ ਅਮੀਆਂ ਜੀ ਦੇ ਨਾਲ ਨੇ, ਇਹ ਵੀ ਉਹਨਾਂ ਨੂੰ ਆਪਣੇ ਨਾਲ ਲੈ ਲੈਣ।
ਕੀ ਸਹਾਇ ਮੈਂ ਸਾਵਧਾਨ,
ਕਹੋ ਕਿ 400 ਸੂਰਮਿਆਂ ਨੂੰ ਨਾਲ ਲੈ ਕੇ ਭਾਈ ਲੱਖੂ ਜੀ ਦੀ ਮਦਦ ਵਿਚ ਸਹਾਇਤਾ ਵਿਚ ਨਾਲ ਜਾ ਕੇ ਅੱਗੇ ਹੋ ਕੇ ਡਟਣ, ਅੱਗੇ ਜਾ ਕੇ ਭਾਈ ਲੱਖੂ ਦੇ ਨਾਲ ਹੋ ਕੇ ਤੁਰਕਾਂ ਦਾ ਮੁਕਾਬਲਾ ਕਰਨ। ਕਹਿੰਦੇ ਦੋਵਾਂ ਪਾਸੇ ਰਹਿਣਾ, 500 ਸੂਰਮੇ ਇੱਕ ਪਾਸੇ ਰਹਿਣ, 400 ਸੂਰਮੇ ਇੱਕ ਪਾਸੇ ਰਹਿਣ, ਤੇ ਦੋਵਾਂ ਪਾਸੇ ਹੋ ਕੇ ਤੁਰਕਾਂ ਤੇ ਦੋਵਾਂ ਪਾਸਿਓ ਹਮਲਾ ਕਰਨਾ ਹੈ।
900 ਸੂਰੇ ਸ਼ੇਖ ਜੋਏ,
ਜਿਹੜੇ 900 ਸੂਰਮੇ ਹਨ,
ਪੁਰ ਕਰੈ ਰਚ ਚੋ ਦਿਸ਼ਨ ਜੋ ਸੋਏ।
ਮਹਾਰਾਜ ਜੀ ਕਹਿੰਦੇ ਨਾ 900 ਸੂਰਮਿਆਂ ਨੂੰ ਤਾਂ ਅੱਗੇ ਭੇਜ ਦਿਓ ਲੜਨ ਵਾਸਤੇ, ਤੇ ਇਹਨਾਂ ਤੋਂ ਇਲਾਵਾ ਜਿਹੜੇ ਹੋਰ ਬਾਕੀ ਸੂਰਮੇ ਨੇ ਜਿਹੜੇ ਨਗਰ ਦੇ ਚਾਰੇ ਪਾਸੇ ਫਿਰ ਰਹੇ ਨੇ, ਪਹਿਰਾ ਦੇ ਰਹੇ ਨੇ।
ਪਤ ਹੁਤੇ ਅਸ਼ਟ ਦਸ ਹੈ ਤੁਰੰਗ,
ਜਿਹੜੇ 8 ਤੇ 10, ਅਸ਼ਟ 10 ਦਾ ਮਤਲਬ ਹੈ 1800। 1800 ਘੋੜ ਸਵਾਰ ਉਹ ਹਨ ਜਿਹੜੇ ਜੰਗ ਦੇ ਮੈਦਾਨ ਦੇ ਵਿਚ ਲੜਨ ਵਾਸਤੇ ਤਿਆਰ ਨੇ, ਔਰ ਨਗਰ ਦੇ ਚਾਰੇ ਪਾਸੇ ਪਹਿਰਾ ਦੇ ਰਹੇ ਨੇ।
ਜੋ ਬਚੇ ਕਰਤ ਜੰਗਲ ਸੁਜੰਗ,
1800 ਸੂਰਮੇ ਖਾਲਸਾ ਜੀ ਉਹ ਨੇ ਜਿਹੜੇ ਜੰਗ ਦੇ ਮੈਦਾਨ ਦੇ ਵਿਚ ਉਥੇ ਬਚੇ ਸਨ, ਮਹਾਰਾਜ ਦੇ ਜੰਗ ਦੇ ਵਿਚ, ਮਹਾਰਾਜ ਦੇ ਜੰਗ ਵਿਚ ਜਿਹੜੇ ਸੂਰਮੇ ਬਚੇ ਸਨ, ਇਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਹਨ।
ਸਿੱਖ ਹੁਤੇ ਮੋਤ ਦੇ ਸ਼ਾਨ ਆਏ,
ਇਸਦੇ ਇਲਾਵਾ ਹੋਰ ਕਈ ਸਿੱਖ ਜਿਹੜੇ ਸੰਗਤ ਦਰਸ਼ਨ ਕਰਨ ਆਏ ਸੀ, ਉਨ੍ਹਾਂ ਚੋਂ ਕਈ ਸੂਰਮੇ ਸਿੱਖ ਵੀ ਆਏ ਹੋਏ ਸੀ ਦੇਸਾਂ ਪ੍ਰਦੇਸਾਂ ਤੋਂ ਦਰਸ਼ਨ ਕਰਨ ਵਾਸਤੇ।
ਸਭ ਹੋਏ ਸੁਚੇਤ ਸਤਗੁਰ ਅਲਾਏ,
ਸਾਰੇ ਤਿਆਰ ਬਰ ਤਿਆਰ ਹੋ ਗਏ ਜਿਹੜੇ ਉਹ ਸੂਰਮੇ ਸਨ। ਕਹਿੰਦੇ ਸਾਡਾ ਤਾਂ ਜਨਮ ਸਫਲ ਹੋ ਜਾਏਗਾ, ਜੇ ਇੱਥੇ ਮਰ ਵੀ ਗਏ ਗੁਰੂਦਵਾਰ ਤੇ ਸਾਡੀ ਜ਼ਿੰਦਗੀ ਸਫਲ ਹੀ ਹੋ ਜਾਏਗੀ, ਸਕਾਰਥੀ ਹੋ ਜਾਏਗੀ। ਉਹ ਸੂਰਮੇ ਵੀ ਤਿਆਰ ਬਰ ਤਿਆਰ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੁਕਮ ਸੁਣ ਕੇ।
ਦਿਜ ਮਲਕ ਜਾਤੀ ਤੁਨ ਹੁਕਮ ਸਹਾਏ,
ਦਿਜ ਮਿਲਕ ਜਾਤੀ, ਜਾਤੀ ਮਲਕ ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੋਇਆ ਸੁਣਦਿਆਂ ਸਾਰ ਭਾਈ ਲੱਖੂ ਜੀ ਕੋਲ ਗਏ।
ਲੱਖੂ ਪ੍ਰਚੰਡ ਦੀ ਚੜਾਏ,
ਭਾਈ ਲੱਖੂ ਪ੍ਰਚੰਡ ਸੂਰਮਾ ਯੋਧਾ, ਭਾਈ ਲੱਖੂ ਜੀ ਨੂੰ ਜੰਗ ਦੇ ਮੈਦਾਨ ਚ ਸਭ ਤੋਂ ਪਹਿਲਾਂ ਅੱਗੇ ਟਾਕਰਾ ਕਰਨ ਵਾਸਤੇ ਭੇਜਿਆ।
ਪਸ਼ਚਾਤ ਸੈਨਾਪਤੀ ਜੁਗ ਸੁਚੇਤ,
ਉਹਨਾਂ ਦੇ ਨਾਲ ਨਾਲ ਪਿੱਛੇ ਦੋਵੇਂ ਸੈਨਾਪਤੀ ਭਾਈ ਮਿਹਰ ਚੰਦ ਤੇ ਭਾਈ ਅਮੀਆਂ ਜੀ, ਉਹਨਾਂ ਨੂੰ ਵੀ 400 ਸੂਰਮਿਆਂ ਦਾ ਦਲ ਦੇ ਕੇ ਭਾਈ ਲੱਖੂ ਦੀ ਮਦਦ ਕਰਨ ਵਾਸਤੇ ਕਿ ਜੇ ਅੱਗੋਂ ਤੁਰਕਾਂ ਦਾ ਹੱਲਾ ਜ਼ੋਰ ਦਾ ਹੋਵੇ ਤੇ ਤੁਸੀਂ ਫਿਰ ਪਿਛਲੇ ਪਾਸਿਓ ਨਾਲ ਰਲ ਕੇ ਭਾਈ ਲੱਖੂ ਦੀ ਮਦਦ ਕਰਨੀ ਹੈ। ਉਹ 400 ਸੂਰਮਿਆਂ ਦਾ ਜਥਾ ਦੇ ਕੇ ਦੋ ਸੈਨਾਪਤੀ ਭੇਜੇ ਨੇ।
ਸੁਣ ਹੁਕਮ ਚੜੇ ਵੱਡ ਜੰਗ,
ਸਤਿਗੁਰਾਂ ਦਾ ਹੁਕਮ ਸੁਣਦਿਆਂ ਸਾਰ ਸੂਰਮੇ ਇਸ ਵੱਡੇ ਜੰਗ ਦੇ ਵਿਚ, ਬੜਾ ਵੱਡਾ ਜੰਗ ਹੈ, 1,00,000 ਦੇ ਨੇੜੇ ਫੌਜ ਆ ਚੜੀ, 75,000 ਤੋਂ ਉੱਤੇ ਦੀ ਫੌਜ ਹੈ, ਉਹਦੇ ਨਾਲ ਇਹ ਬੜਾ ਵੱਡਾ ਭਾਰੀ ਜੰਗ ਰਚਿਆ ਜਾ ਰਿਹਾ। ਉਹ ਜੰਗ ਕਰਨ ਵਾਸਤੇ ਸੂਰਮੇ ਚੜ ਕੇ ਆਏ ਨੇ।
ਬੋ ਭਇਓ ਕੁਲਾਹਲ ਸਗਲ ਥਾਨ,
ਸਾਰੀਆਂ ਥਾਵਾਂ ਤੇ ਬੜਾ ਕੁਲਾਹਲ ਮਚ ਗਿਆ, ਭਗਦੜ ਮਚ ਗਈ ਇਕਦਮ।
ਚੱਲ ਜਵਾਲਾ ਬੰਮਣੀ ਸ਼ਬਦ ਥਾਨ,
ਜਵਾਲਾ ਬੰਮਣੀਆਂ ਚੱਲ ਪਈਆਂ। ਬੰਦੂਕ ਦਾ ਨਾਂ ਗੁਰੂ ਕਲਗੀਧਰ ਨੇ ਸ਼ਸਤਰ ਨਾਮ ਮਾਲਾ ਵਿਚ ਜਵਾਲਾ ਬੰਮਣੀ ਵੀ ਲਿਖਿਆ, ਕਾਸ਼ ਪਿਸ਼ਟਣੀ ਵੀ ਲਿਖਿਆ, ਤੁਪਕ ਵੀ ਲਿਖਿਆ, ਰਾਮ ਜੰਗਾ ਵੀ ਲਿਖਿਆ। ਬੰਦੂਕ ਦੇ ਕਈ ਪਰਿਆਏ ਵਾਚੀ ਨਾਂ ਨੇ, ਇਕ ਨਾਂ ਹੈ ਜਵਾਲਾ ਬੰਮਣੀ। ਜਵਾਲਾ ਬੰਮਣੀ ਕਹਿੰਦੇ ਨੇ ਅੱਗ ਨੂੰ ਉਗਲਣ ਵਾਲੀ, ਅੱਗ ਦਾ ਪ੍ਰਗਟਾਵਾ ਕਰਨ ਵਾਲੀ। ਉਹ ਜਵਾਲਾ ਬੰਮਣੀਆਂ ਜੰਗ ਦੇ ਮੈਦਾਨ ਚ ਚੱਲੀਆਂ, ਬੜੇ ਭਿਆਨਕ ਸ਼ਬਦਾਂ ਦੇ ਨਾਦ ਹੋ ਰਹੇ ਨੇ।
ਸੂਰਨ ਆਨੰਦ ਕਾਤੁਰ ਡਰੰਤ,
ਸ਼ੁਰੂ ਹੁੰਦਿਆਂ ਵੇਖ ਕੇ ਸੂਰਮਿਆਂ ਨੂੰ ਚਾਉ ਚੜ ਗਿਆ ਚਾਉ, ਤੇ ਜਿੱਥੇ ਸੂਰਮਿਆਂ ਨੂੰ ਚਾਉ ਚੜਿਆ ਉੱਥੇ ਕਾਇਰਾਂ ਦੇ ਹਿਰਦੇ ਕੰਬਣ ਲੱਗ ਪਏ, ਕੀ ਬਣੇਗਾ, ਕੀ ਹੋਵੇਗਾ। ਕਾਇਰਾਂ ਦੇ ਹਿਰਦੇ ਕੰਬਣ ਲੱਗ ਪਏ ਤੇ ਸੂਰਮਿਆਂ ਦੇ ਹਿਰਦਿਆਂ ਚ ਚਾਉ ਚੜ ਗਿਆ ਲੜਨ ਵਾਸਤੇ।
ਗੁਰ ਕੇ ਨਿਸ਼ਾਨ ਉੱਚੇ ਬਜੰਤ,
ਗੁਰਾਂ ਦੇ ਨਗਾਰੇ ਵੀ ਇਧਰ ਵੱਜ ਪਏ ਉੱਚੀ ਉੱਚੀ ਆਵਾਜ਼ ਵਿਚ। ਮਹਾਰਾਜ ਸੱਚੀ ਪਾਤਸ਼ਾਹ ਦੇ ਵੱਡੇ ਨਗਾਰੇ ਜੰਗ ਦੇ ਮੈਦਾਨ ਦੇ ਵਿਚ ਵੱਜ ਤੁਰੇ ਨੇ ਸੂਰਮਿਆਂ ਨੂੰ ਉਤਸ਼ਾਹਿਤ ਕਰਨ ਲਈ।
ਸਭ ਸ੍ਰੀ ਗੁਰਦਿੱਤਾ ਨਿਕਟ ਆਏ,
ਬਾਬਾ ਗੁਰਦਿੱਤਾ ਜੀ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਨੇ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ।
ਕੋਈ ਸੰਤ ਮੰਦਰਿਪ ਲੜਨ ਚਾਹੇ,
ਬਾਬਾ ਗੁਰਦਿੱਤਾ ਜੀ ਵੀ ਸੰਤ ਬੱਧ ਹੋ ਕੇ ਸ਼ਸਤਰਧਾਰੀ ਹੋ ਕੇ ਆਏ ਨੇ। ਇਹ ਵੀ ਚਾਹੁੰਦੇ ਨੇ ਮਹਾਰਾਜ ਮੈਨੂੰ ਵੀ ਚਾਹੋ ਹੈ ਜੰਗ ਦੇ ਮੈਦਾਨ ਵਿਚ ਲੜਾਂ, ਮੈਂ ਵੀ ਤੁਰਕਾਂ ਦੇ ਨਾਲ ਦੋ ਦੋ ਹੱਥ ਕਰਾਂ। ਏਦਾਂ ਦਾ ਚਾਉ ਲੈ ਕੇ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ।
ਪਿਤ ਕੀ ਨਿਦੇਸ਼ ਚਾਤ ਬਿਸਾ,
ਬਾਬਾ ਗੁਰਦਿੱਤਾ ਜੀ ਪਿਤਾ ਦੀ ਆਗਿਆ ਚਾਹੁੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਚਾਹੁੰਦੇ ਹਨ।
ਕਰ ਧਰਿਓ ਤਨਕ ਨੀ ਤੁਰਕ ਰਾਲ,
ਬਾਬਾ ਜੀ ਨੇ ਗਾਤਰੇ ਤੇਗ ਧਾਰਨ ਕੀਤੀ ਹੋਈ, ਖੰਜਰ ਪਾਇਆ ਹੋਇਆ, ਬਿਛੂਆ ਪਾਇਆ ਹੋਇਆ ਤੇ ਹੱਥ ਦੇ ਵਿਚ ਕਠੋਰ ਧਨਕ ਫੜੀ ਹੋਈ, ਮੋਢਿਆਂ ਤੇ ਤੀਰਾਂ ਦਾ ਪੱਖਾ ਧਾਰਨ ਕਰਕੇ ਆਏ ਨੇ।
ਮਿਲ ਸੁਪਤਨ ਮੈਂ ਪੂਰਬ ਕਹੰਤ,
ਬਾਬਾ ਗੁਰਦਿੱਤਾ ਜੀ ਪਹਿਲਾਂ ਹੀ ਸੂਰਮਿਆਂ ਦੇ ਵਿਚ ਗੱਲਾਂ ਕਰਦੇ ਸਨ।
ਰਣ ਸਮੇਂ ਨਾ ਪਿਤਕੇ ਟਿਗਰਾਂਤ,
ਬਾਬਾ ਗੁਰਦਿੱਤਾ ਜੀ ਗੱਲਾਂ ਕਰਦੇ ਸਨ, ਕਹਿੰਦੇ ਪਹਿਲਾਂ ਤਿੰਨ ਜੰਗਾਂ ਸਾਡੇ ਪਿਤਾ ਜੀ ਨੇ ਲੜੀਆਂ ਨੇ, ਪਰ ਉਹਨਾਂ ਜੰਗਾਂ ਵਿਚ ਮੈਂ ਆਪਣੇ ਪਿਤਾ ਜੀ ਦੇ ਨਾਲ ਨਹੀਂ ਰਿਹਾ। ਨਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਵਿਚ ਨਾਲ ਸੀ, ਉਦੋਂ ਵੀ ਮੈਨੂੰ ਉਥੋਂ ਸਾਰਾ ਪਰਿਵਾਰ ਲੈ ਕੇ ਨਿਕਲਣਾ ਪਿਆ, ਤੇ ਨਾ ਮੈਂ ਹਰਗੋਬਿੰਦਪੁਰੇ ਦੀ ਜੰਗ ਵਿਚ ਨਾਲ ਸੀ, ਉਦੋਂ ਵੀ ਮੈਂ ਗੋਇੰਦਵਾਲ ਸਾਹਿਬ ਸੀ, ਤੇ ਨਾ ਹੀ ਮਹਿਰਾਜ ਦੇ ਜੰਗ ਦੇ ਵਿਚ ਮੈਂ ਕੋਲ ਸੀ, ਉਦੋਂ ਮੈਂ ਕਰਤਾਰਪੁਰ ਸਾਹਿਬ ਇੱਥੇ ਸੀ। ਪਿਤਾ ਜੀ ਦੇ ਨਾਲ ਜਿਹੜੀਆਂ ਪਹਿਲਾਂ ਤਿੰਨ ਜੰਗਾਂ ਹੋਈਆਂ ਨੇ ਉਨ੍ਹਾਂ ਚ ਮੈਂ ਨਾਲ ਨਹੀਂ ਰਿਹਾ।
ਚਿਤ ਚੈਤ ਰਹਿਤ ਲੈ ਮੁਦਤਵਾਨ,
ਚਾਹੁੰਦਾ ਸੀ ਕਿ ਕਦੇ ਸਮਾਂ ਬਣੇ, ਜੰਗ ਦਾ ਮਾਹੌਲ ਬਣੇ ਤੇ ਪਿਤਾ ਜੀ ਦੇ ਨਾਲ ਹੋ ਕੇ ਮੈਂ ਉਸ ਜੰਗ ਚ ਹਾਜ਼ਰੀ ਭਰ ਕੇ ਤੁਰਕਾਂ ਦਾ ਦੁਸ਼ਮਣਾਂ ਦਾ ਮੁਕਾਬਲਾ ਕਰਾਂ। ਏਦਾਂ ਦੀ ਚਾਹਨਾ ਬਾਬਾ ਗੁਰਦਿੱਤਾ ਜੀ ਦੇ ਮਨ ਚ ਬੜੇ ਚਿਰ ਦੀ ਸੀ।
ਲਖ ਪੁੱਤਰ ਕਾਮਨਾ ਗੁਰਬਖਾਨ,
ਜਦੋਂ ਬਾਬਾ ਗੁਰਦਿੱਤਾ ਜੀ ਸਤਿਗੁਰਾਂ ਕੋਲ ਆਏ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਦੇ ਮਨ ਦੀ ਕਾਮਨਾ ਜਾਣ ਕੇ ਕਿ ਬਾਬਾ ਗੁਰਦਿੱਤਾ ਜੀ ਦੇ ਅੰਦਰ ਲੜਨ ਦਾ ਚਾਉ ਹੈ, ਇਹਨਾਂ ਦੇ ਅੰਦਰ ਦੀ ਕਾਮਨਾ ਜਾਣ ਕੇ,
ਜਬ ਲਗ ਸੋ ਨਿਸਾਰਾ ਅੰਧਕਾਰ,
ਮਹਾਰਾਜ ਜੀ ਕਹਿਣ ਲੱਗੇ ਟਿੱਕਾ ਸਾਹਿਬ ਜੀ, ਬਾਬਾ ਗੁਰਦਿੱਤਾ ਜੀ ਜਦੋਂ ਤੱਕ ਹਨੇਰਾ ਹੈ, ਜਦੋਂ ਤੱਕ ਅੰਧਕਾਰ ਹੈ, ਹਨੇਰਾ ਪਸਰਿਆ ਹੋਇਆ,
ਪਰ ਅਪਰ ਨਰ ਨੈ ਪਰੇ ਚਿਨਾਰ,
ਹਨੇਰੇ ਵਿਚ ਆਪਣੇ ਤੇ ਬਗਾਨੇ ਦੀ ਪਹਿਚਾਣ ਨਹੀਂ ਹੋ ਰਹੀ। ਹਨੇਰਾ, ਹਨੇਰੇ ਵਿਚ ਆਪਣੇ ਬਗਾਨੇ ਦੀ ਪਹਿਚਾਣ ਨਹੀਂ ਹੋ ਰਹੀ।
ਸਭ ਲੱਗੇ ਨਗਰ ਮੈਂ ਰੋ ਫਿਰੰਤ,
ਉਦੋਂ ਤੱਕ ਤੁਸੀਂ ਨਗਰ ਵਿਚ ਫਿਰਦੇ ਰਹੋ, ਉਦੋਂ ਤੱਕ ਤੁਹਾਨੂੰ ਅੱਗੇ ਜਾ ਕੇ ਜੰਗ ਲੜਨ ਦੀ ਲੋੜ ਨਹੀਂ, ਤੁਸੀਂ ਨਗਰ ਦੀਆਂ ਗਲੀਆਂ ਵਿਚ ਫਿਰੋ ਤਾਂ ਜੋ ਕੋਈ ਬਾਹਰੋਂ ਲੁਟੇਰਾ ਅੰਦਰ ਪਹੁੰਚੇ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ, ਤਾਂ ਜੋ ਨਗਰ ਵਿਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ।
ਸਵਧਾਨ ਸਭਨ ਯੋਧਾ ਕਰੰਤ,
ਤੁਸੀਂ ਨਗਰ ਵਿਚ ਫਿਰ ਕੇ ਸਾਰੇ ਯੋਧਿਆਂ ਨੂੰ ਸਾਵਧਾਨ ਕਰੋ। ਬਾਬਾ ਗੁਰਦਿੱਤਾ ਜੀ ਕੱਲੇ ਕੱਲੇ ਸੂਰਮੇ ਨੂੰ ਜਾ ਕੇ ਹੌਸਲਾ ਦਿਓ।
ਹੋਈ ਪ੍ਰਾਪਤ ਲੈਣਾ ਤਬ ਖੇਤ ਮਾਹੇ,
ਦਿਨ ਚੜੇਗਾ ਤੇ ਦਿਨ ਦੇ ਚਾਨਣੇ ਵਿਚ ਫਿਰ ਤੁਸੀਂ ਅੱਗੇ ਜਾ ਕੇ ਲੜਿਓ। ਜੇ ਤੁਸੀਂ ਵੀ ਲੜਿਆ ਜੇ ਤੇ ਅਸੀਂ ਵੀ ਦਿਨ ਦੇ ਚਾਨਣੇ ਵਿਚ ਅੱਗੇ ਆ ਕੇ ਤੁਰਕਾਂ ਦੇ ਸਾਹਮਣੇ ਖਲੋ ਕੇ ਜੰਗ ਲੜਾਂਗੇ।
ਕੰਨ ਤੁਰਕ ਆਏ ਅਤ ਪ੍ਰਾਣ ਤਾਏ,
ਜਿੰਨੇ ਤੁਰਕ ਆਏ ਨੇ ਇਹਨਾਂ ਨੂੰ ਜੰਗ ਦੇ ਮੈਦਾਨ ਚ ਮਾਰਾਂਗੇ, ਮੁਕਾਵਾਂਗੇ।
ਇਮ ਪਿਤਾ ਬਾਕ ਕੋ ਸੀਸ ਧਾਰ,
ਬਾਬਾ ਗੁਰਦਿੱਤਾ ਜੀ ਨੇ ਪਿਤਾ ਜੀ ਦਾ ਬਚਨ ਸੁਣਿਆ, ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਕੇ ਆਪਣੇ ਸਿਰ ਮੱਥੇ ਪ੍ਰਵਾਨ ਕੀਤੇ।
ਚੜਿਓ ਫਿਰ ਸੂਰਨ ਮਜਾਰ,
ਘੋੜੇ ਤੇ ਚੜ ਕੇ ਬਾਬਾ ਗੁਰਦਿੱਤਾ ਜੀ ਸੂਰਮਿਆਂ ਦੀ ਹੌਸਲਾ ਅਫਜਾਜੀ ਕਰਨ ਵਾਸਤੇ ਜਾਂ ਉਥੇ ਹੀ ਨਗਰ ਦੇ ਵਿਚ ਹੀ ਫਿਰਨ ਲੱਗੇ ਹਨ।
ਜਿਤ ਗੋਲ ਤੁਰਕ ਤੋਂ ਆਏ ਜ਼ੋਰ,
ਜਿਹੜੇ ਪਾਸਿਓ ਤੁਰਕਾਂ ਦਾ ਝੁੰਡ ਚੜ ਕੇ ਆਉਂਦਾ ਹੈ,
ਜਿਤ ਜਾਤ ਸੂਰਮੇ ਦੌੜ ਦੌੜ,
ਸਤਿਗੁਰਾਂ ਦੇ ਸੂਰਮੇ ਦੌੜ ਦੌੜ ਕੇ ਅੱਗੇ ਵੱਧ ਕੇ ਜਾਂਦੇ। ਜਿੱਧਰੋਂ ਵੀ ਤੁਰਕਾਂ ਦਾ ਝੁੰਡ ਚੜ ਕੇ ਆਉਂਦਾ ਨਾ, ਉਧਰ ਹੀ ਗੁਰੂ ਸਾਹਿਬ ਜੀ ਦੇ ਸੂਰਮੇ ਬਹਾਦਰ ਟੋਲੇ ਬੰਨ ਬੰਨ ਕੇ ਅੱਗੇ ਜਾਂਦੇ ਨੇ।
ਤਜ ਤੁਪਕ ਝੁੰਡ ਕੋ ਤੋਰ ਤੋਰ,
ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਤੋੜਦੇ ਜਾ ਰਹੇ ਨੇ, ਉਹਨਾਂ ਦੀਆਂ ਛਾਤੀਆਂ ਨੂੰ ਤੁਰਕਾਂ ਨੂੰ ਤੋੜਦੇ ਜਾ ਰਹੇ ਨੇ।
ਕਰ ਘੋਰ ਜੰਗ ਦੇ ਮੋਰ ਮੋਰ
ਤੇ ਘੋਰ ਜੰਗ ਕਰਕੇ ਕਈ ਤੁਰਕਾਂ ਦਾ ਮੂੰਹ ਮੋੜ ਦਿੱਤਾ। ਜਿਹੜੇ ਅੱਗੇ ਵੱਧ ਕੇ ਆ ਰਹੇ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਤੁਰਕਾਂ ਦੇ ਮੂੰਹ ਮੋੜ ਦਿੱਤੇ ਨੇ।
ਤੀਖਣ ਖਤੰਗ ਤਬ ਛੋਰ ਛੋਰ
ਤਿੱਖੇ ਤੀਰ ਕਮਾਨਾਂ ਦੇ ਚਿਲਿਆਂ ਤੇ ਚਾੜ ਚਾੜ ਕੇ ਕੰਨਾਂ ਤਾਈ ਖਿੱਚ ਖਿੱਚ ਕੇ ਤੀਰ ਛੱਡਦੇ ਹਨ।
ਸ਼ਤਰੂ ਨੂੰ ਸਰੀਰ ਗਨ ਫੋਰ ਫੋਰ
ਦੁਸ਼ਮਣਾਂ ਦੇ ਸਰੀਰਾਂ ਨੂੰ ਤੀਰ ਚੀਰ ਚੀਰ ਕੇ ਪਾਰ ਨਿਕਲ ਜਾਂਦੇ ਨੇ, ਕਿਉਂਕਿ ਤੁਰਕ ਬਹੁਤ ਤਾਦਾਦ ਗਿਣਤੀ ਵਿਚ ਸਨ। ਉਹ ਇਕੱਠੇ ਹੋ ਕੇ ਝੁੰਡ ਬਣ ਕੇ ਆ ਰਹੇ ਸੀ ਤੇ ਸਿੱਖ ਇਧਰ ਟਾਵੇ ਟਾਵੇ ਸਰ ਕਈ ਥਾਵਾਂ ਤੇ ਖਲੋਤੇ ਤੇ ਉਹਨਾਂ ਨੂੰ ਨਹੀਂ ਸੀ ਪਤਾ ਅੱਗੋਂ ਕਿਧਰੋਂ ਤੀਰ ਆਉਂਦੇ ਗੋਲੀਆਂ ਆਉਂਦੇ। ਉਹ ਅੰਨੇ ਵਾਹ ਟੁਰੇ ਆਉਂਦੇ ਸੀ, ਪਿਛਲੇ ਅਗਲਿਆਂ ਨੂੰ ਧੱਕਦੇ ਆਉਂਦੇ ਸੀ। ਏਦਾਂ ਕਹਿੰਦੇ ਉਹਨਾਂ ਦਾ ਬੜਾ ਨੁਕਸਾਨ ਹੋ ਰਿਹਾ, ਕਈਆਂ ਦੇ ਤੀਰ ਵੱਜੇ, ਕਈਆਂ ਦੀਆਂ ਛਾਤੀਆਂ ਤੀਰਾਂ ਨਾਲ ਚੀਰੀਆਂ ਗਈਆਂ।
ਕੰਨ ਤੁਰਕ ਜੇ ਲਾ ਕਾਲ ਕਾਲ
ਤੁਰਕ ਹੱਲਾ ਘੱਲ ਘੱਲ ਕੇ ਆਉਂਦੇ ਨੇ।
ਹੈ ਸੂਰ ਮਾਰ ਚਿਤ ਡਾਲ ਡਾਲ
ਕਹਿੰਦੇ ਸੂਰਮੇ ਆਉਂਦੇ ਅੱਗੇ ਵੱਧ ਵੱਧ ਕੇ ਤੇ ਇਧਰੋਂ ਸੂਰਮੇ ਅੱਗੋਂ ਤੀਰ ਚਲਾਉਂਦੇ ਗੋਲੀਆਂ ਦਾਗਦੇ। ਜਿਹੜਾ ਤੁਰਕ ਅੱਗੇ ਚੜ ਕੇ ਆਉਂਦਾ ਨੂੰ ਉਥਲ ਉਥਲ ਕੇ ਜ਼ਮੀਨ ਤੇ ਘੋੜਿਆਂ ਸਮੇਤ ਸੁੱਟਦੇ ਨੇ।
ਕਮਸਾਨ ਕਨੋ ਕਰ ਬਾਰ ਬਾਰ
ਬਾਰ ਬਾਰ ਬੜਾ ਭਾਰੀ ਘਮਾਸਾਨ ਮਚਣ ਲੱਗਾ, ਘਮਾਸਾਨ ਜੰਗ ਹੋਣ ਲੱਗਾ।
ਇਹ ਪਰੇ ਆਏ ਤਿੰਨ ਮਾਰ ਮਾਰ
ਜਿਹੜਾ ਆ ਕੇ ਪੈਂਦਾ ਮੂੰਹ ਤੋਂ ਮਾਰੋ ਮਾਰ ਕਰਦੇ ਹੀ ਆਉਂਦੇ ਨੇ। ਮਾਰ ਲੋ ਮਾਰ ਲੋ ਇਹੀ ਆਵਾਜ਼ਾਂ ਜੰਗ ਦੇ ਮੈਦਾਨ ਚ ਸੁਣੀਆਂ ਜਾ ਰਹੀਆਂ।
ਪਰਮਾਨਕ ਛੰਦ ਤੁਫੰਗ ਛੋਰ ਛੋਰ ਕੇ
ਕਹਿੰਦੇ ਬੰਦੂਕਾਂ ਛੁੱਡ ਛੱਡ ਛੱਡ ਕੇ ਭਾਵ ਤੋੜੇਦਾਰ ਬੰਦੂਕਾਂ ਨੇ ਉਹ ਸਿਸਤਾ ਬੰਨ ਕੇ ਕਲਾ ਦੱਬ ਕੇ ਛੱਡਦੇ ਹਨ।
ਤੰਕ ਚਾਪ ਜੋਰ ਕੇ
ਔਰ ਫਿਰ ਤਿੱਖੇ ਤੀਰ ਧਨਖਾਂ ਵਿਚ ਜੋੜ ਕੇ ਤੇ ਚਿਲਿਆਂ ਤੇ ਚਾੜ ਕੇ ਕੰਨਾਂ ਤੱਕ ਖਿੱਚ ਕੇ ਛੱਡਦੇ ਨੇ।
ਪਰ ਹਰ ਸ਼ਤਰੂ ਗੇਰ ਤੇ
ਮਾਰ ਕੇ ਤੀਰ ਤੇ ਗੋਲੀਆਂ ਦੁਸ਼ਮਣਾਂ ਨੂੰ ਸੁੱਟਦੇ ਨੇ ਧਾ ਕਰਕੇ।
ਪਰੇ ਬਿਹਾਲ ਤੀਰ ਤੇ
ਬਿਹਾਲ ਹੋਏ ਜ਼ਮੀਨ ਤੇ ਪਏ ਵੇਖਦੇ ਨੇ, ਪਾਣੀ ਮੰਗਦੇ ਨੇ ਘਾਇਲ ਹੋਏ ਜ਼ਖਮੀ ਹੋਏ।
ਤੁਰੰਗ ਅੰਗ ਭੰਗ
ਬਹੁਤ ਸਾਰੇ ਘੋੜਿਆਂ ਦੇ ਅੰਗ ਭੰਨੇ ਗਏ, ਕਈ ਘੋੜਿਆਂ ਦੇ ਮੱਥੇ ਫੁੱਟ ਗਏ, ਕਈਆਂ ਦੀਆਂ ਛਾਤੀਆਂ ਬੰਨੀਆਂ ਗਈਆਂ, ਕਈ ਘੋੜਿਆਂ ਦੀਆਂ ਲੱਤਾਂ ਟੁੱਟ ਗਈਆਂ। ਇਹ ਤਾਂ ਕਈ ਘੋੜਿਆਂ ਦੇ ਵੀ ਅੰਗ ਭੰਗ ਹੋ ਗਏ।
ਅੰਤ ਸੂਰ ਸੰਗ
ਸੂਰਮਿਆਂ ਦੇ ਸਮੇਤ ਹੀ ਘੋੜੇ ਜ਼ਮੀਨ ਤੇ ਡਿੱਗ ਰਹੇ। ਘੋੜਾ ਜ਼ਖਮੀ ਹੋ ਜਾਂਦਾ, ਸੂਰਮਾ ਠੀਕ ਵੀ ਹੁੰਦਾ ਤੇ ਘੋੜਾ ਡਿੱਗਦਾ ਨਾਲ ਸੂਰਮਾ ਵੀ ਘੋੜੇ ਦੇ ਨਾਲ ਡਿੱਗ ਪੈਂਦਾ, ਕਈ ਡਿੱਗਦਿਆਂ ਘੋੜਿਆਂ ਦੇ ਥੱਲੇ ਆ ਜਾਂਦੇ ਨੇ।
ਜੰਤ ਫੇਰ ਧਾਏ ਹੈ
ਕਹਿੰਦੇ ਫੇਰ ਕਈ ਘੋੜਿਆਂ ਤੋਂ ਛਾਲ ਮਾਰ ਕੇ ਦੌੜ ਕੇ ਪੈਦਲ ਲੜਦੇ ਨੇ।
ਪ੍ਰੰਤ ਇੱਕ ਆਏ ਹੈ
ਕਹਿੰਦੇ ਏਦਾਂ ਇੱਕ ਹੋ ਕੇ ਅੱਗੇ ਆ ਕੇ ਪੈਂਦੇ ਨੇ, ਲੜ ਕੇ ਵੱਧ ਕੇ ਪੈਂਦੇ ਨੇ।
ਕੁਲਾਹਲ ਹਲਾ ਹਲੀ
ਬੜਾ ਭਾਰੀ ਕੁਲਾਹਲ ਮਚਿਆ, ਹਲ ਚਲ ਮਚ ਗਈ ਹੈ ਜੰਗ ਦੇ ਮੈਦਾਨ ਦੇ ਅੰਦਰ।
ਬਲੀਨ ਮੈਂ ਚਲਾ ਚਲੇ
ਬਲੀਆਂ ਦੇ ਵਿਚ ਚਲਾ ਚਲੀ ਚੱਲ ਰਹੀ ਹੈ। ਬਲੀ ਸੂਰਮੇ ਇੱਕ ਦੂਜੇ ਨੂੰ ਪ੍ਰੇਰ ਪ੍ਰੇਰ ਕੇ ਅੱਗੇ ਟੋਰ ਟੋਰ ਕੇ ਵੱਧ ਰਹੇ ਨੇ।
ਜ਼ੋਰ ਪਾਏ ਆਵਤੇ
ਜ਼ੋਰ ਪਾਉਂਦੇ ਆਉਂਦੇ ਨੇ ਤੁਰਕ ਪਿਛਲੇ ਪਾਸਿਓ ਕਿ ਜਿਵੇਂ ਜਾਂਦੇ ਹੀ ਅਸੀਂ ਮਾਰ ਮੁਕਾਵਾਂਗੇ, ਪਰ ਇਹਨਾਂ ਦੇ ਜ਼ੋਰ ਦਾ ਅੱਗੇ ਕੋਈ ਜ਼ੋਰ ਨਹੀਂ ਚੱਲ ਰਿਹਾ।
ਅੰਤ ਲਾਗ ਕਾਵ ਤੇ
ਕਹਿੰਦੇ ਜਦੋਂ ਘਾਵ ਲੱਗਦੇ ਨੇ ਨਾ, ਜ਼ਖਮ ਲੱਗਦੇ ਨੇ, ਗੋਲੀ ਵੱਜਦੀ ਆ ਕੜਕ ਦੇ ਕੇ ਸੜਕ ਦੇ ਕੇ ਤੀਰ ਵੱਜਦਾ, ਉੱਥੇ ਹੀ ਥਰੰਮ ਜਾਂਦੇ ਨੇ, ਉੱਥੇ ਹੀ ਖਲੋ ਜਾਂਦੇ ਨੇ, ਸਹਿਬ ਕੇ ਖਲੋ ਜਾਂਦੇ ਨੇ।
ਨਾ ਤੀਰ ਹੋਣ ਪਾਵਤੇ
ਫਿਰ ਨਹੀਂ ਨੇੜੇ ਹੋਣਾ ਪਾਉਂਦੇ। ਜੇ ਨਾਲ ਦਾ ਸੂਰਮਾ ਮਰ ਜਾਂਦਾ ਤੀਰ ਵੱਜ ਕੇ ਨਾਲ ਖੜਿਆ ਇਕਦਮ ਸਹਿ ਜਾਂਦਾ, ਇਹ ਦੂਜਾ ਤੀਰ ਮੇਰੇ ਨਾ ਵੱਜੋ ਪਿੱਛੇ ਹੋ ਜਾਂਦਾ, ਅੱਗੇ ਵਧਣ ਦੀ ਬਜਾਏ ਫਿਰ ਪਿੱਛੇ ਹੋਣ ਖਲੋਂਦੇ ਨੇ।
ਤੋ ਚਾਰ ਓਰ ਧਾਵਤੇ
ਤਾਂ ਚਾਰੇ ਪਾਸੇ ਹੀ ਦੌੜੇ ਫਿਰਦੇ ਨੇ ਕਰਤਾਰਪੁਰ ਸਾਹਿਬ ਦੇ।
ਪ੍ਰੰਤ ਹੋ ਦੇ ਕੇ
ਹਾਹਾਕਾਰ ਕਰਦਿਆਂ ਹਲਾਸ਼ੇਰੀ ਕਰਦਿਆਂ ਯਾ ਅਲੀ ਦੇ ਨਾਰੇ ਮਾਰਦੇ ਆਉਂਦੇ ਨੇ।
ਮੁਰੰਤ ਘਾਵ ਖੇ ਕੇ
ਅੱਗੋਂ ਘਾਵ ਖਾ ਕੇ ਜ਼ਖਮ ਖਾ ਕੇ ਵਾਪਸ ਮੁੜਦੇ ਹਨ।
ਬਿਲੰਤ ਧੂਪ ਧਾਰੇ
ਬੜੇ ਗੁੱਸੇ ਨਾਲ ਚੜ ਕੇ ਆਉਂਦੇ ਨੇ।
ਉਚਾਰ ਮਾਰ ਮਾਰੇ
ਮੂੰਹ ਤੋਂ ਮਾਰ ਲੋ ਕਰਦੇ ਆਉਂਦੇ ਨੇ।
ਲਗੈ ਤੁਫੰਗ ਤੀਰ
ਜਦਾਂ ਪਿੱਛੇ ਬੰਨ ਤੀਰ ਵੱਜਦੇ ਨੇ ਨਾ, ਤੇ ਮੂੰਹ ਵਿਚ ਤੀਰ ਵੱਜਦੇ, ਸਰੀਰਾਂ ਤੇ ਤੀਰ ਵੱਜਦੇ ਤੇ ਪਿਛਾਂ ਆਉਂਦੇ ਨੇ ਮੂੰਹ ਮੋੜ ਕੇ।
ਕਿਰੰਤ ਤੀਰ ਵੀਰੇ
ਤੇ ਕਹਿੰਦੇ ਵੱਡੇ ਵੱਡੇ ਸੂਰਮਿਆਂ ਦਾ ਧੀਰਜ ਉੱਥੇ ਡਿੱਗ ਜਾਂਦਾ, ਧੀਰਜ ਡਾਵਾਂ ਡੋਲ ਹੋ ਜਾਂਦਾ, ਖਾਲਸੇ ਦੇ ਸਿੱਖਾਂ ਦੇ ਹੱਥ ਹੀ ਇਹੋ ਜਿਹੇ ਕਰੜੇ ਨੇ। ਖਾਲਸਾ ਜੀ, ਡਲਵਾਂ ਪਿੰਡ ਦੇ ਵਿਚ ਇਕ ਜੰਗ ਹੋਇਆ ਸੀ ਤਾਰਾ ਸਿੰਘ ਵਾਂ ਨਾਲ, ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂ, ਵਾਂ ਪਿੰਡ ਦੇ ਰਹਿਣ ਵਾਲੇ ਸੀ। ਇਨ੍ਹਾਂ ਤੇ ਵੀ ਤੁਰਕ ਚੜ ਕੇ ਆਏ ਇਕ ਵਾਰ, ਤੇ ਕਹਿੰਦੇ ਇਕ ਤੱਕੀ ਬੇਗ ਨਾਮ ਦਾ ਸੂਰਮਾ ਆਇਆ, ਭਾਈ ਤਾਰਾ ਸਿੰਘ ਵਾਂ ਦੇ ਨਾਲ ਜਦੋਂ ਲੜਨ ਲੱਗਾ ਤੇ ਮਿਆਨ ਚੋਂ ਤੇਗ ਕੱਢੀ ਬਾਬਾ ਤਾਰਾ ਸਿੰਘ ਵਾਂ ਨੇ, ਤੇ ਇਹਨੇ ਸਰੀਰ ਸਾਰਾ ਲੋਹੇ ਨਾਲ ਮੜਿਆ ਹੋਇਆ ਸੀ, ਇਹਦਾ ਮੂੰਹ ਵਾਲਾ ਤਾਕ ਖਾਲੀ ਸੀ। ਬਾਬਾ ਤਾਰਾ ਸਿੰਘ ਜੀ, ਸ਼ਹੀਦ ਬਾਬਾ ਤਾਰਾ ਸਿੰਘ ਜੀ ਨੇ ਉਸ ਵੇਲੇ ਆਪਣੀ ਕਿਰਪਾਨ ਦਾ ਜਿਹੜਾ ਪਿਪਲਾ ਹੁੰਦਾ ਨਾ ਅਗਲਾ, ਉਹ ਇਹਦੇ ਮੂੰਹ ਦੇ ਵਿਚ ਖਬੋ ਦਿੱਤਾ, ਇਹਦਾ ਮੂੰਹ ਜ਼ਖਮੀ ਹੋ ਗਿਆ। ਤੇ ਤੱਕੀ ਬੇਗ ਜਦੋਂ ਵਾਪਸ ਮੁੜਿਆ ਤੇ ਅੱਗੇ ਇਕ ਹੋਰ ਜਰਨੈਲ ਮਿਲਿਆ, ਕਹਿੰਦਾ ਤੱਕੀ ਬੇਗ ਨੂੰ ਮਜ਼ਾਕ ਕਰਦਿਆਂ ਮਖੌਲ ਕਰਦਿਆਂ, ਕਹਿੰਦਾ ਤੱਕੀ ਬੇਗ ਜੀ, ਪਾਨਾਂ ਦਾ ਬੀੜਾ ਚਬਦੇ ਆਉਂਦੇ ਹੋ, ਕਿੱਥੋਂ ਮਿਲਿਆ ਪਾਨਾਂ ਦਾ ਬੀੜਾ? ਤੇ ਉਹਨੇ ਵੀ ਅੱਗੋਂ ਆਖਿਆ, ਕਹਿੰਦਾ ਤਾਰਾ ਸਿੰਘ ਵਾਂ ਵੰਡਦਾ, ਜੇ ਮੈਂ ਤਾਂ ਲੈ ਆਇਆ, ਤੂੰ ਲੈਣਾ ਤੇ ਤੂੰ ਵੀ ਅੱਗੇ ਜਾ ਕੇ ਲੈ ਲੈ। ਇਹ ਖਾਲਸੇ ਦੇ ਹੱਥ ਸਨ ਜਿਨ੍ਹਾਂ ਅੱਗੇ ਤੁਰਕਾਂ ਨੂੰ ਵੀ ਭਾਜੜਾਂ ਪੈਂਦੀਆਂ ਸੀ। ਗੁਰੂ ਕੇ ਸਿੱਖਾਂ ਬਹਾਦਰਾਂ ਯੋਧਿਆਂ ਦੇ ਹੱਥ ਨੇ ਕਰੜੇ, ਗੁਰੂ ਹਰਗੋਬਿੰਦ ਸਾਹਿਬ ਦੇ ਸੂਰਮੇ ਜਦੋਂ ਲੜਦੇ ਨੇ ਤੇ ਉਸ ਵੇਲੇ ਜਿਹੜੇ ਤੁਰਕ ਨੇ ਹਾਰ ਹਾਰ ਕੇ ਡਿੱਗ ਡਿੱਗ ਕੇ ਪੈਂਦੇ ਨੇ, ਆਉਂਦੇ ਤਾਂ ਮਾਰੋ ਮਾਰ ਕਰਦੇ ਨੇ, ਜਦੋਂ ਹਥਿਆਰ ਵੱਜਦੇ ਅੱਗੋਂ, ਕਿਸੇ ਨੂੰ ਬਰਛੀ ਵੱਜਦੀ ਹੈ, ਕਿਸੇ ਨੂੰ ਭਾਲਾ ਵੱਜਦਾ, ਕਿਸੇ ਨੂੰ ਗੋਲੀ ਵੱਜਦੀ ਹੈ, ਕਿਸੇ ਨੂੰ ਤੀਰ ਵੱਜਦਾ, ਤੇ ਫਿਰ ਉੱਥੇ ਹੀ ਦੜ ਦੜ ਕਰਕੇ ਡਿੱਗਣਾ ਸ਼ੁਰੂ ਹੋ ਜਾਂਦੇ ਨੇ। ਬਹੁਤ ਸਾਰੇ ਤੁਰੰਗ ਤੇ ਸੂਰਮੇ ਜੰਗ ਦੇ ਮੈਦਾਨ ਚ ਡਿੱਗਦੇ ਜਾ ਰਹੇ ਨੇ, ਔਰ ਧੂੜ ਦੇ ਵਿਚ ਮਿਲ ਕੇ ਖਾਕ ਰੂਪ ਹੀ ਹੁੰਦੇ ਜਾ ਰਹੇ ਨੇ, ਧੂੜੀ ਦੇ ਵਿਚ ਹੀ ਮਿਲਦੇ ਜਾ ਰਹੇ ਨੇ।
ਦਿਖੰਤ ਨਾ ਅੰਧੇਰ ਮੈਂ,
ਹਨੇਰਾ ਬਹੁਤ ਜ਼ਿਆਦਾ ਤੇ ਨਜ਼ਰ ਨਹੀਂ ਆਉਂਦਾ, ਹਨੇਰੇ ਦੇ ਵਿਚ ਕੁਝ ਦਿਸਦਾ ਨਹੀਂ।
ਦਵਾਏ ਜੋ ਦਲੇਰ ਮੈਂ,
ਕਹਿੰਦੇ ਕਈ ਘੋੜਿਆਂ ਨੂੰ ਦੜਾਉਂਦੇ ਨੇ ਤੇ ਦੜਾਉਂਦਿਆਂ ਦੜਾਉਂਦਿਆਂ ਹੀ ਡਿੱਗ ਪੈਂਦੇ ਨੇ, ਘੋੜੇ ਦੜਾਉਂਦੇ ਨੇ ਤੇ ਹਨੇਰੇ ਚ ਦਿਸਣ ਨਾ ਕਰਕੇ ਘੋੜਿਆਂ ਦੇ ਪੈਰ ਅੱਗੇ ਜਿਹੜੇ ਸੂਰਮੇ ਜਾਂ ਘੋੜੇ ਮਰੇ ਪਏ ਨੇ ਉਹਨਾਂ ਵਿਚ ਚੜਦੇ ਨੇ, ਘੋੜੇ ਡਿੱਗ ਪੈਂਦੇ ਨੇ ਉਹਨਾਂ ਘੋੜਿਆਂ ਤੋਂ, ਫਿਰ ਘੋੜਿਆਂ ਤੋਂ ਜਿਹੜੇ ਸੂਰਮੇ ਨੇ ਥੱਲੇ ਡਿੱਗ ਪੈਂਦੇ, ਪਿਛਲੇ ਆਉਂਦੇ ਘੋੜੇ ਉਹਨਾਂ ਨੂੰ ਪੈਰਾਂ ਥੱਲੇ ਦਲ ਦਿੰਦੇ ਨੇ। ਏਦਾਂ ਕਈ ਤਾਂ ਘੋੜਿਆਂ ਤੋਂ ਡਿੱਗ ਡਿੱਗ ਕੇ ਹੀ ਮਰਨ ਲੱਗ ਪਏ ਹਨੇਰੇ ਕਰਕੇ,
ਗ੍ਰੰਥ ਤਾਂ ਉਪਰੇ
ਦੇ ਉੱਤੇ ਦੂਜੇ ਆ ਕੇ ਡਿੱਗ ਪੈਂਦੇ ਨੇ,
ਬਿਨਾਂ ਤੇ ਸੁਪਰੇ
ਬਿਨਾਂ ਮਾਰੇ ਹੀ ਜੰਗ ਦੇ ਵਿਚ ਮਾਰੇ ਜਾ ਰਹੇ, ਘੋੜਿਆਂ ਦੇ ਪੌੜਾਂ ਥੱਲੇ ਹੀ ਦਬ ਦਬ ਕੇ ਦਰੜ ਦਰੜ ਕੇ ਮਾਰੇ ਜਾ ਰਹੇ ਨੇ।
ਗ੍ਰੰਥ ਪਾਏ ਸੰਗ ਤੇ
ਪੈਰਾਂ ਦੇ ਨਾਲ ਦਲੇ ਜਾ ਰਹੇ ਨੇ, ਉਹਨਾਂ ਨੂੰ ਮਾਰਨਾ ਨੀ ਪੈ ਰਿਹਾ, ਬਿਨਾਂ ਮਾਰੇ ਹੀ ਜੰਗ ਦੇ ਮੈਦਾਨ ਚ ਮਾਰੇ ਜਾ ਰਹੇ ਨੇ।
ਬਲਾਏ ਕੈ ਤੁਰੰਗ ਤੇ
ਏਦਾਂ ਘੋੜਿਆਂ ਨੂੰ ਦੜਾ ਦੜਾ ਕੇ ਵੱਧ ਕੇ ਆਉਂਦੇ ਨੇ,
ਤੁਫੰਗ ਕੇ ਤੜਾਕ
ਕੇ ਕਹਿੰਦੇ ਬੰਦੂਕਾਂ ਦੀ ਤੜਾਕ ਦੇ ਕੇ ਆਵਾਜ਼ ਆਉਂਦੀ, ਗੋਲੀਆਂ ਚੱਲਦੀਆਂ ਨੇ,
ਖਤੰਕ ਕੇ ਸੜਾਕ
ਬੰਦੂਕ ਚੱਲਦੀ ਤੇ ਤੜਾਕ ਦੇ ਕੇ ਆਵਾਜ਼ ਆਉਂਦੀ ਹੈ, ਤੀਰ ਚੱਲਦੇ ਨੇ ਤੇ ਸੜਾਕ ਦੇ ਕੇ ਆਵਾਜ਼ ਆਉਂਦੀ, ਕਿਉਂਕਿ ਤੀਰ ਚੱਲਦਾ ਤੇ ਸੜਕ ਦੇ ਕੇ ਪਿੱਛੋਂ ਹੱਥੀ ਚਿਲਾ ਛੱਡਿਆ, ਜਦੋਂ ਚਿਲਾ ਛੱਡਿਆ ਜਾਂਦਾ ਤੇ ਫਿਰ ਉਹਦੀ ਤੰਦੀ ਚਿਰੜ ਚਿਰੜ ਕਰਕੇ ਚੱਲਦੀ ਆਵਾਜ਼ ਆਉਂਦੀ ਹੈ। ਕਹਿੰਦੇ ਤੀਰ ਦੀ ਸੜਾਕ ਦੇ ਕੇ ਆਵਾਜ਼ ਆਉਂਦੀ ਹੈ, ਬੰਦੂਕ ਦੀ ਤੜਾਕ ਦੇ ਕੇ ਆਵਾਜ਼ ਆਉਂਦੀ ਹੈ।
ਮਚਿਓ ਕਮੰਡ ਕੋਰੇ,
ਕੋਰ ਭਿਆਨਕ ਕਮੰਡ, ਕਮਾਸਾਨ ਜੰਗ ਮਚਿਆ ਹੈ,
ਮਰੇ ਨਾ ਤੁੰਡ ਮੋਰੇ,
ਮਰੀ ਜਾ ਰਹੇ ਨੇ ਪਰ ਆਪਣਾ ਮੂੰਹ ਨੀ ਮੋੜਦੇ,
ਕਿਤੇ ਕਤਰਾਸ ਪਾਏ ਕੈ,
ਡਰ ਧਾਰਨ ਕਰ ਰਹੇ ਨੇ, ਕਈ ਡਰ ਗਏ ਨੇ, ਇਹੋ ਜੀ ਮਾਰ ਅੱਗੋਂ ਪੈਂਦੀ ਵੇਖ ਕੇ ਕਈਆਂ ਦੇ ਹਿਰਦੇ ਸਹਿਮ ਗਏ ਨੇ,
ਨਾ ਹੋਤ ਤਰਾਸ ਸਾਮੋ ਹੈ,
ਡਰ ਕੇ ਅੱਗੇ ਨਹੀਂ ਆਉਂਦੇ, ਸਾਮੋਹੇ ਹੋ ਕੇ ਜੰਗ ਦੇ ਮੈਦਾਨ ਵਿਚ ਅੱਗੇ ਨਹੀਂ ਆਉਂਦੇ, ਇਕ ਦੂਜੇ ਦੇ ਪਿਛਲੇ ਪਾਸੇ ਜਾ ਖਲੋਂਦੇ ਨੇ,
ਗ੍ਰੰਥ ਆਨ ਸਾਨ ਕੈ,
ਉਹ ਜਗ੍ਹਾ ਛੱਡ ਕੇ ਟਲ ਕੇ ਦੂਜੇ ਪਾਸੇ ਨੂੰ ਚਲੇ ਜਾਂਦੇ, ਪਿਛਲਾ ਕੋਈ ਪ੍ਰੇਰਦਾ ਵੀ ਚੱਲ ਅੱਗੇ ਚੱਲ, ਉਹ ਘੋੜਾ ਫੇਰ ਕੇ ਅੱਗੇ ਜਾਣ ਦੀ ਬਜਾਏ ਪੰਜ ਚਾਰ ਕਦਮ ਪਿਛਾਂ ਨੂੰ ਮੋੜ ਲੈਂਦਾ। ਕਹਿੰਦੇ ਏਦਾਂ ਜੰਗ ਦੇ ਮੈਦਾਨ ਚ ਟਲ ਟਲ ਕੇ ਵੇਖਦੇ ਨੇ,
ਪਰਹਾਨ ਕੈ ਗੁਮਾਨ ਕੈ,
ਔਰ ਬੜੇ ਗੁਮਾਨ ਦੇ ਵਿਚ, ਕਈ ਲੜਨ ਵਾਲੇ ਸੂਰਮੇ ਵੀ ਸੀ, ਉਹ ਬੜੇ ਗੁਮਾਨ ਤੇ ਹੰਕਾਰ ਵਿਚ ਲੜਦੇ ਨੇ,
ਵਜੇ ਜੁਝਾਉ ਬਾਦਤਾ,
ਜੁਝਾਉ ਵਾਜੇ ਵੱਜ ਰਹੇ ਨੇ, ਰਣ ਸਿੰਘੇ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ, ਨਗਾਰੇ ਵੱਜ ਰਹੇ ਨੇ, ਮਾਰੂ ਰਾਗ ਵੱਜ ਰਿਹਾ,
ਉਤੰਗ ਜੰਗ ਨਾ ਦਿੱਤਾ,
ਜੰਗ ਦੇ ਨਾਦ ਉੱਚੀ ਆਵਾਜ਼ ਵਿਚ ਸੁਣੇ ਜਾ ਰਹੇ ਨੇ,
ਪ੍ਰਚਾਰ ਵੀਰ ਆਵਤੇ,
ਜੋ ਦੇ ਲਲਕਾਰੇ ਮਾਰਦੇ ਆ ਰਹੇ ਨੇ, ਲਲਕਾਰੇ ਮਾਰਦੇ ਇਕ ਦੂਜੇ ਤੇ ਆ ਰਹੇ ਨੇ,
ਤੁਫੰਗ ਕਾਵਤੇ,
ਬੰਦੂਕਾਂ ਦੀਆਂ ਗੋਲੀਆਂ ਦੇ ਘਾਵਾਂ ਨਾਲ ਮਰ ਰਹੇ ਨੇ ਡਿੱਗ ਰਹੇ ਨੇ
ਵਿਲੰਬ ਨਾ ਲਗੰਤ
ਤੇਰੀ ਨੀ ਪੀ ਲਗਦੇ ਡਿੱਗਦੇ ਜਾ ਰਹੇ ਨੇ ਧੜਾ ਧੜ ਕਰਕੇ
ਚਟਾਪਟੀ ਜੁਝੰਤ
ਚਟਾਪਟੀ ਜੰਗ ਦੇ ਮੈਦਾਨ ਵਿਚ ਜੂਝਦੇ ਨੇ ਚਟਾਪਟੀ ਦੇ ਨਾਲ
ਸਾਲ ਸ਼ੋਰ ਮਾਚਿਓ
ਬੜਾ ਭਿਆਨਕ ਸ਼ੋਰ ਜੰਗ ਦੇ ਮੈਦਾਨ ਚ ਮਚ ਰਿਹਾ
ਲੋਕ ਧੂਲ ਰਾਚਿਓ
ਧਰਤੀ ਲਾਲ ਰੰਗ ਦੇ ਲਹੂ ਨਾਲ ਗਹਿ ਗੱਚ ਹੋ ਰਹੀ ਹੈ ਸੂਰਮਿਆਂ ਦੇ ਸਰੀਰਾਂ ਵਿਚੋਂ ਖੂਨ ਪੱਕ ਪੱਕ ਕਰਕੇ ਜੰਗ ਦੇ ਮੈਦਾਨ ਚ ਜਿਵੇਂ ਫੁਹਾਰੇ ਚੱਲਦੇ ਨੇ ਝਰਨੇ ਚੱਲਦੇ ਨੇ ਏਦਾਂ ਪੱਕ ਪੱਕ ਕਰਕੇ ਖੂਨ ਡੁੱਲਦਾ ਤੇ ਜੰਗ ਦੇ ਮੈਦਾਨ ਦੀ ਜ਼ਮੀਨ ਉਹਦੀ ਮਿੱਟੀ ਉਹਦੀ ਧੂੜ ਸੂਰਮਿਆਂ ਦੇ ਲਹੂ ਦੇ ਲਾਲ ਰੰਗ ਨਾਲ ਗਹਿ ਗੱਚ ਹੋ ਰਹੀ ਹੈ
ਦੋਹੇਰਾ ਇਸ ਪ੍ਰਕਾਰ ਸੰਗਰ ਮਚਿਓ ਸਿਮਰ ਜਾਮਨੀ ਮਾਏ
ਭਿਆਨਕ ਹਨੇਰਾ ਦੂਜਾ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਇੰਨੀ ਜ਼ਿਆਦਾ ਉੱਡ ਰਹੀ ਹੈ ਤੇ ਕਹਿੰਦੇ ਸੰਗਰ ਬੜਾ ਭਿਆਨਕ ਮਚਿਆ ਬਹੁਤ ਜ਼ਿਆਦਾ ਹਨੇਰਾ ਤੇ ਬਹੁਤ ਜ਼ਿਆਦਾ ਧੂੜ ਘੱਟਾ ਮਿੱਟੀ ਆਕਾਸ਼ ਨੂੰ ਚੜਿਆ ਹੋਇਆ
ਸੁਖੈ ਪਲੀ ਤੇ ਬ੍ਰਿੰਦੇ ਉਠੇ ਸ਼ਬਦ ਵੱਧ ਜਾਏ
ਸਾਰੇ ਪਲੀਤੇ ਜੰਗ ਦੇ ਮੈਦਾਨ ਚ ਧੁਖ ਰਹੇ ਨੇ ਪਲੀਤੇ ਧੁਖ ਰਹੇ ਨੇ ਤੇ ਬੰਦੂਕਾਂ ਦੀ ਕੜਾ ਕੜੀ ਦੀ ਆਵਾਜ਼ ਉਹ ਜੰਗ ਦੇ ਮੈਦਾਨ ਚ ਆ ਰਹੀ ਹੈ
ਲੀਏ ਬਾਣੀ ਲੜਤ ਪਾ ਲੱਖੋ ਵੀਰ ਵਿਸ਼ਾਲ
ਸਤਿਗੁਰਾਂ ਦਾ ਵਿਸ਼ਾਲ ਸੂਰਮਾ ਯੋਧਾ ਭਾਈ ਲੱਖੋ ਜੰਗ ਦੇ ਮੈਦਾਨ ਚ ਬੜੀ ਬਹਾਦਰੀ ਨਾਲ ਫੌਜ ਲੈ ਕੇ ਲੜ ਰਿਹਾ
ਜਿਤ ਦਿਸ਼ ਆਵੇ ਤੂਲ ਰਿਪ ਹਨੇ ਤੁਫੰਗ ਕਰਾਲ
ਜਿਧਰੋਂ ਤੁਰਕਾਂ ਦੀ ਫੌਜ ਚੜ ਕੇ ਆਉਂਦੀ ਹੈ ਉਧਰੋਂ ਹੀ ਭਾਈ ਸਾਹਿਬ ਭਾਈ ਲੱਖੋ ਜੀ ਜਾ ਕੇ ਵੱਧ ਕੇ ਮੁਕਾਬਲਾ ਕਰਦੇ ਨੇ ਬੜਾ ਭਿਆਨਕ ਜੰਗ ਹੋ ਰਿਹਾ ਹੈ ਰਾਤ ਦਾ ਉਹ ਜੰਗ ਦਾ ਸਾਰਾ ਦ੍ਰਿਸ਼ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕੀਤਾ ਹੈ ਅਗਲੀ ਕਥਾ ਵਿਚ ਪ੍ਰਸੰਗਾਂ ਵਿਚ ਆਪਾਂ ਸਰਵਣ ਕਰਾਂਗੇ ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਤਾਤ
ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੁਣ ਨਿਧਾਨ ਹੇ ਅਪਰੰਪਰ ਹਰ ਹਰੇ
ਪੀਓ ਮਨਹਾਰ
ਹੇ ਸੰਤ ਕੈ ਸਦਾ ਸੰਗ
ਦਾਰਾ ਆਧਾਰ
ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਕੈ ਅਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਨਾਮ ਜਹਾਜ ਹੈ
ਜੜੇ ਸੂਤਰੇ ਪਾਰ
ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਰ
ਨਾਮ ਜਹਾਜ ਹੈ
ਜੜੇ ਸੂਤਰੇ ਪਾਰ
ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਗੁਰੂ ਕੀ ਪਿਆਰੀ ਸਾਧ ਸਿੰਘ ਜੀਓ 15 ਜੂਨ ਐਤਵਾਰ